ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਚਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਮ ਨਾਮ ਨਿਦ ਇਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ
ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ। ਗੁਰਬਾਣੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਗੁਰੂ ਬਖਸ਼ੀ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਕੋਈ ਰਸਨਾ ਖਾਲੀ ਨਾ ਰਹੇ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਰਾਮਕਲੀ ਰਾਗ ਦੇ ਅੰਦਰ ਦਰਜ ਆਨੰਦ ਸਾਹਿਬ ਦੀ ਬਾਣੀ, ਜਿਸ ਨੂੰ ਪਿਛਲੇ ਕੁਝ ਸਮੇਂ ਤੋਂ ਆਪਾਂ ਵਿਚਾਰਨ ਦਾ ਯਤਨ ਕਰ ਰਹੇ ਹਾਂ, ਅੱਜ ਉਸੇ ਲੜੀ ਅਧੀਨ 38ਵੀਂ ਪੌੜੀ ਆਪਣੀ ਅੱਜ ਦੀ ਵਿਚਾਰ ਚਰਚਾ ਦਾ ਕੇਂਦਰ ਹੈ, ਜਿਸ ਦੇ ਬੋਲ ਹਨ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਆਨੰਦ ਦੀ ਪ੍ਰਾਪਤੀ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪੌੜੀ ਦੇ ਅੰਦਰ ਜੋ ਸਾਨੂੰ ਸੇਧ ਦੇ ਰਹੇ ਹਨ ਕਿ ਸਾਡਾ ਸਰੀਰ ਇਹ ਇੱਕ ਗੁਫਾ ਦੀ ਨਿਆਈ ਹੈ। ਹਰੀ ਨੇ ਕੀ ਕੀਤਾ, ਹਰੀ ਨੇ ਇਸ ਸਰੀਰ ਰੂਪੀ ਗੁਫਾ ਦੇ ਵਿੱਚ ਇਸ ਜਿੰਦ ਨੂੰ ਟਿਕਾਇਆ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਹਰੀ ਨੇ ਇਸ ਸਰੀਰ ਰੂਪੀ ਗੁਫਾ ਦੇ ਵਿੱਚ ਜਿੰਦ ਪਾਈ ਹੈ, ਜਿੰਦ ਨੂੰ ਟਿਕਾਇਆ ਹੈ ਤੇ ਜਿੰਦ ਪਾ ਕੇ ਵਾਜਾ ਪਵਣ ਵਜਾਇਆ, ਹਵਾ ਦਾ ਵਾਜਾ ਵਜਾ ਦਿੱਤਾ, ਸਵਾਸਾਂ ਦਾ ਵਾਜਾ ਵਜਾ ਦਿੱਤਾ, ਸਾਡੇ ਵਿੱਚ ਬੋਲਣ ਦੀ ਸ਼ਕਤੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ। ਗੁਰਦੇਵ ਕਹਿੰਦੇ ਨੇ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹ ਸਰੀਰ ਰੂਪੀ ਗੁਫਾ ਜਿਹਦੇ ਵਿੱਚ ਜਿੰਦ ਪਾਈ ਹੈ, ਜਿਹਦੇ ਵਿੱਚ ਸਵਾਸਾਂ ਦਾ ਵਾਜਾ ਵਜਾਇਆ ਹੈ, ਬੋਲਣ ਦੀ ਸ਼ਕਤੀ ਦਿੱਤੀ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਮਾਲਕ ਨੇ ਇਸ ਸਰੀਰ ਰੂਪੀ ਗੁਫਾ ਦੇ ਨੌ ਦੁਆਰੇ ਪ੍ਰਗਟ ਕੀਏ। ਨੌ ਦਰਵਾਜ਼ੇ ਤੇ ਬਾਹਰ ਪ੍ਰਤੱਖ ਨੇ ਜਿਹੜੇ ਦਿਸਦੇ ਨੇ, ਖੁੱਲੇ ਹੋਏ ਨੇ, ਜਿਹੜੇ ਮਨੁੱਖ ਦੇ ਇਹ ਸਰੀਰ ਦੇ ਅੰਗ ਨੇ, ਜਿਹੜੇ ਮਨੁੱਖ ਦੇ ਸਰੀਰ ਦੇ ਅੰਦਰ ਇਹ ਨੌ ਛੇਕ ਨੇ। ਪਰ ਗੁਰਦੇਵ ਕਹਿੰਦੇ ਨੇ ਦਸਵਾਂ ਗੁਪਤ ਰਖਾਇਆ, ਦਸਵਾਂ ਦੁਆਰ ਉਸਨੂੰ ਪਰਮਾਤਮਾ ਨੇ ਗੁਪਤ ਰੱਖਿਆ ਹੈ। ਦਸਵਾਂ ਦੁਆਰ ਜਿੱਥੇ ਅਸੀਂ ਸੋਚਦੇ ਹਾਂ, ਜਿੱਥੇ ਸਾਡੇ ਵਿਚਾਰ ਚੱਲਦੇ ਹਨ, ਸਾਡਾ ਇਹ ਦਿਮਾਗ ਇਹ ਗੁਪਤ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਸੇ ਦੂਸਰੇ ਨੂੰ ਪਤਾ ਨਹੀਂ ਚੱਲਦਾ ਇਹਦੇ ਵਿੱਚ ਕੀ ਚੱਲਦਾ ਪਿਆ ਹੈ, ਗੁਪਤ ਹੈ। ਸ਼ਬਦਾਵਲੀ ਹੈ ਜੋ ਉਸ ਵੇਲੇ ਪ੍ਰਚਲਿਤ ਸੀ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵਰਤੀ ਹੈ। ਯੋਗ ਮਤ ਉਹ ਕਹਿੰਦੇ ਸਨ ਕਿ ਦਸਵਾਂ ਦੁਆਰ, ਯੋਗ ਦੀ ਸਾਧਨਾ ਉਸ ਦਿਨ ਪੂਰੀ ਹੁੰਦੀ ਹੈ ਜਿਸ ਦਿਨ ਮਨੁੱਖ ਦਾ ਦਸਵਾਂ ਦੁਆਰ ਖੁੱਲ੍ਹ ਜਾਏ। ਗੁਰਦੇਵ ਨੇ ਸ਼ਬਦਾਵਲੀ ਜਿਹੜੀ ਉਸ ਵੇਲੇ ਸਮਾਜ ਦੇ ਅੰਦਰ ਪ੍ਰਚਲਿਤ ਹੈ ਉਹੀ ਵਰਤੀ ਹੈ, ਪਰ ਉਹਦੇ ਪਿੱਛੇ ਜਿਹੜੇ ਅਰਥ ਨੇ ਉਹ ਸਤਿਗੁਰਾਂ ਨੇ ਹੋਰ ਦਿੱਤੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਪ੍ਰਾਪਤ ਕਰਨਾ ਹੈ, ਉਸ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਹੋਏਗੀ ਜਿਸ ਨੂੰ ਦਸਵੇਂ ਦੁਆਰੇ ਦੇ ਦਰਸ਼ਨ ਹੋ ਜਾਣ। ਗੁਰਦੁਆਰੇ ਲਾਏ ਪਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ। ਕਈਆਂ ਨੂੰ ਪਰਮਾਤਮਾ ਉਹ ਦਸਵਾਂ ਦੁਆਰਾ ਦਿਖਾ ਦਿੰਦਾ ਹੈ, ਉਹ ਦਸਵਾਂ ਦੁਆਰਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਉਹੀ ਤੇ ਆਨੰਦ ਦਾ ਸੋਮਾ ਹੈ। ਜਿਸ ਦਿਨ ਉਸ ਦਸਵੇਂ ਦੁਆਰੇ ਦੇ ਦੀਦਾਰ ਹੋ ਗਏ, ਜਿਸ ਦਿਨ ਉਹ ਦਸਵਾਂ ਦੁਆਰ ਖੁੱਲ ਗਿਆ, ਉਸ ਦਿਨ ਆਨੰਦ ਮਿਲੇਗਾ। ਪਰ ਉਹ ਦਸਵਾਂ ਦੁਆਰ ਦਿਸਦਾ ਉਹਨਾਂ ਨੂੰ ਹੈ, ਜਾਂ ਆਖੀਏ ਦਸਵਾਂ ਦੁਆਰ ਉਹਨਾਂ ਮਨੁੱਖਾਂ ਦਾ ਖੁੱਲਦਾ ਹੈ, ਗੁਰਦੇਵ ਕਹਿਣ ਲੱਗੇ, ਜਿਹੜੇ ਗੁਰੂ ਦੇ ਉਪਦੇਸ਼ ਦੇ ਨਾਲ ਭਾਵਨੀ ਬਣਾਉਂਦੇ ਨੇ, ਆਪਣਾ ਪਿਆਰ ਬਣਾਉਂਦੇ ਨੇ ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ ਭਾਵਨੀ ਬਣਾ ਕੇ, ਗੁਰੂ ਦੇ ਉਪਦੇਸ਼ਾਂ ਦੇ ਨਾਲ ਆਪਣੇ ਜੀਵਨ ਦੀ ਸਾਂਝ ਬਣਾ ਕੇ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦਸਵਾਂ ਦੁਆਰਾ ਖੁੱਲਦਾ ਹੈ, ਦਸਵੇਂ ਦੁਆਰੇ ਦੇ ਦਰਸ਼ਨ ਹੁੰਦੇ ਨੇ। ਜਿਤਨੀ ਦੇਰ ਤੱਕ ਕੋਈ ਮਨੁੱਖ ਆਪਣਾ ਦਸਵਾਂ ਦੁਆਰ ਨਹੀਂ ਖੋਲ੍ਹਦਾ, ਜਿਤਨੀ ਦੇਰ ਤੱਕ ਮਨੁੱਖ ਇਸ ਦਸਵੇਂ ਦੁਆਰ ਨੂੰ ਵੇਖਦਾ ਨਹੀਂ, ਇੱਥੇ ਕੀ ਕੁਝ ਮੌਜੂਦ ਹੈ, ਇਹਦੇ ਵਿੱਚ ਕਿੰਨੀਆਂ ਸੰਭਾਵਨਾਵਾਂ ਨੇ, ਜਿਤਨੀ ਦੇਰ ਤੱਕ ਕੋਈ ਮਨੁੱਖ ਇਹਦੇ ਉੱਤੇ ਜ਼ੋਰ ਨਹੀਂ ਪਾਉਂਦਾ। ਬਚਨ ਵਰਤਿਆ ਸੀ ਨਾ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿ ਗੁਰ ਕੁੰਜੀ ਪਾਹੁ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਇਹ ਤੇ ਦਰਵਾਜ਼ਾ ਬੰਦ ਹੀ ਪਿਆ ਹੈ, ਮਾਇਆ ਦੇ ਮੋਹ ਦੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਚੰਗੇ ਮੋਟੇ ਕੜੜੇ ਜਿੰਦੇ ਲੱਗੇ ਹੋਏ ਨੇ, ਤੇ ਉਹਨਾਂ ਜਿੰਦਿਆਂ ਨੂੰ ਖੋਲਣ ਦੀ ਜੇ ਕੋਈ ਕੁੰਜੀ ਹੈ ਤੇ ਉਹ ਹੈ ਗੁਰੂ, ਗੁਰੂ ਦਾ ਗਿਆਨ, ਉਪਦੇਸ਼, ਸਿੱਖਿਆ, ਸ਼ਬਦ, ਬਾਣੀ। ਔਰ ਗੁਰਦੇਵ ਕਹਿੰਦੇ ਨੇ ਆਨੰਦ ਉਤਨੀ ਦੇਰ ਤੱਕ ਮਨੁੱਖ ਨੂੰ ਕਦੇ ਵੀ ਪ੍ਰਾਪਤ ਨਹੀਂ ਹੋਏਗਾ ਜਿਤਨੀ ਦੇਰ ਤੱਕ ਮਨੁੱਖ ਦਾ ਇਹ ਦਿਮਾਗ ਨਹੀਂ ਖੁੱਲਦਾ, ਜਿਤਨੀ ਦੇਰ ਤੱਕ ਮਨੁੱਖ ਦਾ ਇਹ ਸੋਚ ਮੰਡਲ ਜਿਹੜਾ ਹੈ ਇਹ ਵਿਕਸਿਤ ਨਹੀਂ ਹੁੰਦਾ, ਜਿਤਨੀ ਦੇਰ ਤੱਕ ਮਨੁੱਖ ਆਪਣੀ ਸੁਰਤ ਦਾ ਵਿਕਾਸ ਨਹੀਂ ਕਰਦਾ। ਜਿਹਨੂੰ ਬਾਣੀ ਨੇ ਆਖਿਆ ਸੀ ਨਾ ਵੀ ਰੱਬ ਨੂੰ ਦੇਖਣਾ, ਉਹਦੇ ਸੰਬੰਧ ਵਿੱਚ ਵੀ ਗੁਰਦੇਵ ਦੇ ਸ਼ਬਦ ਇਹੀ ਨੇ, ਜਿਹੜਾ ਰੱਬ ਨੂੰ ਦੇਖਣਾ ਉਹ ਤੇ ਇਸੇ ਦਿਮਾਗ ਦੀਆਂ ਅੱਖਾਂ ਦੇ ਨਾਲ, ਸੁਰਤ ਦੀਆਂ ਅੱਖਾਂ ਦੇ ਨਾਲ ਦੇਖਿਆ ਜਾ ਸਕੇਗਾ। ਸ਼ਬਦ ਵਰਤਿਆ ਸੀ ਗੁਰਦੇਵ ਨੇ ਕਿ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ, ਰੋਹਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਤਾਏ, ਪਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਮਕੰਤ ਮਿਲਾਵਾ ਹੋਏ। ਪਰਮਾਤਮਾ ਹਰ ਥਾਂ ਤੇ ਮੌਜੂਦ ਆ, ਦਿਸਦਾ ਨਹੀਂ, ਉਹਦੇ ਮਿਲਾਪ ਦਾ ਸਵਾਦ ਨਹੀਂ ਆਉਂਦਾ ਪਿਆ। ਗੁਰਦੇਵ ਕਹਿੰਦੇ ਨੇ ਨਹੀਂ ਮਿਲਦਾ ਪਿਆ, ਨਹੀਂ ਸਵਾਦ ਆਉਂਦਾ ਪਿਆ, ਕਸੂਰ ਤੇਰਾ ਇਹ ਹੈ। ਗੁਰਦੇਵ ਕਹਿਣ ਲੱਗੇ ਤੇਰੇ ਕੋਲ ਹੱਥ ਕੋਈ ਨਹੀਂ, ਤੇਰੇ ਕੋਲ ਪੈਰ ਕੋਈ ਨਹੀਂ, ਤੇਰੇ ਕੋਲ ਅੱਖਾਂ ਕੋਈ ਨਹੀਂ, ਜੇ ਕਿਧਰੇ ਪਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਇਸ ਜਾਚ ਸਿੱਖ ਲਏ, ਤੈਨੂੰ ਅਦਬ ਦੇ ਵਿੱਚ ਰਹਿਣ ਦੀ ਜਾਚ ਆ ਜਾਏ, ਪਰਮਾਤਮਾ ਦੇ ਅਦਬ ਦੇ ਵਿੱਚ ਉਹਦੇ ਹੁਕਮ ਦੇ ਅਨੁਕੂਲ ਹੋ ਕੇ ਚੱਲਣਾ, ਅਦਬ ਦੇ ਵਿੱਚ ਚੱਲਣਾ ਅਸਲ ਦੇ ਵਿੱਚ ਤੇ ਇਹੀ ਹੁੰਦਾ ਹੈ ਨਾ। ਜਦੋਂ ਅਸੀਂ ਲਾਮਾਂ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਦੂਸਰੀ ਲਾਮ ਦੇ ਬੋਲ ਆਉਂਦੇ ਨੇ ਵੀ ਨਿਰਮਲ ਪਾਉ ਪਾਇਆ, ਉਦੋਂ ਸਿੱਖਿਆ ਇਹ ਦਿੱਤੀ ਜਾਂਦੀ ਹੈ ਜਿਸ ਸੁਭਾਗ ਜੋੜੀ ਦਾ ਵਿਆਹ ਹੁੰਦਾ ਵੀ ਇੱਕ ਦੂਸਰੇ ਦਾ ਅਦਬ ਕਰਨਾ, ਇੱਕ ਦੂਸਰੇ ਦੇ ਪਹਿ ਵਿੱਚ ਰਹਿਣਾ, ਜਿਸ ਨੂੰ ਬਾਣੀ ਕਹਿੰਦੀ ਹੈ ਨਿਰਮਲ ਪਾਉ ਦੇ ਵਿੱਚ ਰਹਿਣਾ, ਡੰਡੇ ਦਾ ਡਰ ਜਾਂ ਕਾਨੂੰਨ ਦਾ ਡਰ ਨਹੀਂ, ਕਿਉਂਕਿ ਰਿਸ਼ਤੇ ਉਦੋਂ ਟੁੱਟਦੇ ਨੇ ਜਦੋਂ ਅਦਬ ਦੀ ਦੀਵਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ, ਜਦੋਂ ਸਤਿਕਾਰ ਦੀ ਦੀਵਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ। जितनी देर तक दोनों के दरमियान निर्मल भाव है, अदब है, सत्कार है, एक दूसरे की होंद नू हर वेले अपने नेड़े महसूस किया जाता है, उतनी देर तक रिश्ते नू कोई खतरा नहीं होता। गुरदेव कहिंदे ने तू रब दे भय विच आ जाए, उहदे हुक्म नू समझ ले, उहदे हुक्म दे विच तुरना शुरू कर दे, आप उदरा ना चले, तेरे पैर बन जाणगे। उहदी पैदा कीती होई खलकत दे नाल प्यार करना शुरू कर देवे, तेरे हाथ बन जाणगे जिन्हां नाल रब नू गलवकड़ी पाउणी आ। पर याद रख लोइन सुरत करे, जे उहनू देखणा है ते उह सुरत दीआं अक्खां दे नाल देखिया जाएगा, समझ दीआं अक्खां दे नाल देखिया जाएगा। उहदे वास्ते तैनू अपनी सुरत दा जिहड़ा है विकास करना पएगा, अपनी समझ नू उच्चियां करना पएगा। उसनू गुरु अमरदास पातशाह महाराज कहिंदे ने वास्तव दे विच इह आनंद दा सोमा है। बड़ा प्यारा शब्द गुरदेव दा आप शर्वण कर रहे सी, जिस दी आरंभता गुरदेव ने इथों कीती सी कि पौने पाणी अग्नि का मेल, चंचल चपल बुद्ध का खेल, नौं दरवाजे दसवां द्वार, बुजरे ज्ञानी ए विचार, कथता बकता सुनता सोई, आप विचारे सो ज्ञानी होई। आ अंतर है, असी ज्ञानी किनू कहने जिन्हें ज्यादा धार्मिक ग्रंथ पढ़े हुए होवन, जिन्हें ज्यादा धार्मिक ग्रंथ याद किए हुए होवन, जिहड़ा ज्यादा धार्मिक ग्रंथां की व्याख्या कर सकता होवे, असी कहने ओ ज्ञानी। गुरु नानक पातशाह महाराज कहिंदे ने असल दे विच ज्ञानी ओ है जिहड़ा अपने आप दी विचार करनी जानदा है, कथता बकता सुनता सोई, आप विचारे सो ज्ञानी होई। जिहड़ा जानदा है आ जिहड़ा मैं बोलदा पिया, जिहड़ा मैं देखदा पिया, जिहड़ा मैं सुनदा पिया, इह ते इक्को ही शक्ति है, सारिआं दे विच व्यापक है, सारिआं दे विच इक्को ही शक्ति देखदी पई है, इक्को ही बोलदी पई, इक्को ही सुणदी पई है। मैं असल दे विच ज्ञानी उस दिन होवांगा, ज्ञानवान तां होवांगा जिस दिन मैनू अपने आप दी विचार करनी आ गई, जिस दिन मैनू अपने जीवन दा लेखा जोखा करन दी जाच आ गई। आप विचारे सो ज्ञानी होई, देही माटी बोलै पौण, बुजरे ज्ञानी मुआ है कौन, मुई सुरत बाद अहंकार, ओ ना मुआ जो देखण हार। पता चल जाएगा कि मिट्टी आदिक तत् इकट्ठे करके शरीर बन गया, इहदे विच हवा दा वाजा वजदा पिया है, श्वासां दा वाजा वजदा पिया है। हे ज्ञानवान मनुख, इस गल नूं समझ कि जिस दिन तैनूं असल दे विच गुरु दा ज्ञान मिलिया, उस दिन तेरे अंदरों केड़ी चीज है जिहड़ी मरेगी। बुझ रे ज्ञानी मुआ है कौन, की है जो तेरे अंदरों मर जाएगा। उस दिन जिस दिन वाकई तैनूं ज्ञान दी प्राप्ति हुई, जिस दिन वाकई तैनूं गुरु दा शब्द मिल गया, कहण लगे मुई सुरत बाद अहंकार, पर ओ ना मुआ जो देखण। वो जिहड़ी समझ सी ना माया दी खिच वाली, कहण लगे वह मरेगी उस दिन। वो जिहड़ी खिच सी संसार वाली, वह मरेगी उस दिन। वह जिहड़ी बिरती संसार दे झगड़िआं दे विच मैनूं उलझाउंदी पई सी मायक पदार्थां दी खातर, वह मरेगी उस दिन। पर पता चल जाएगा वह नाम हुआ जो देखण हार, जिहड़ा आनंद दा सोमा परमात्मा सारिआं दी सांभ संभाल करन वाला है, उन्हें कदे नहीं मरना, ते मैं उस दी अंश हाँ। शरीर मर जाएगा पर मेरा असला जेड़ा है वो कदे भी मरण वाला नहीं है। गुरदेव कहन लगे ज्ञानवान तैनू तां समझांगा जिस दिन इस गल दी विचार करन दे तू योग हो जाए, जिस दिन अपने आप नू परख करन दे योग हो जाए, अपने जीवन दे विचों देखण दे योग हो जाए किहड़ा किहड़ा औगुण है जिहड़ा मेरा दिनों दिन हुण मर रहा है। ज्ञान दी बदौलत ਜੇ ਉਹ ਨਹੀਂ ਮਰਦਾ ਪਿਆ, ਮੈਂ ਕੋਈ ਗਿਆਨੀ ਨਹੀਂ ਹਾਂ, ਜੇ ਮੈਨੂੰ ਆਪਣੇ ਆਪ ਦਾ ਨਹੀਂ ਪਤਾ ਚੱਲ ਰਿਹਾ, ਆਪਣੇ ਜੀਵਨ ਦੇ ਅੰਦਰ ਦਿਨੋਂ ਦਿਨ ਮੇਰੇ ਨਿਗਾਰ ਆ ਰਹੇ ਆ, ਜਿਨੋਂ ਦਿਨ ਮੇਰੇ ਜੀਵਨ ਦੇ ਅੰਦਰ ਗਿਰਾਵਟ ਆ ਰਹੀ ਹੈ, ਮੈਨੂੰ ਨਹੀਂ ਪਤਾ ਚੱਲਦਾ ਪਿਆ। ਹਾਂ, ਧਾਰਮਿਕ ਗ੍ਰੰਥਾਂ ਦੇ ਪ੍ਰਮਾਣ ਮੈਂ ਯਾਦ ਕੀਤੇ ਹੋਏ ਨੇ, ਉਹ ਮੈਂ ਲੋਕਾਂ ਨੂੰ ਸੁਣਾਉਂਦਾ ਹਾਂ, ਅਰਥ ਕਰ ਕਰਕੇ ਲੋਕੀ ਸੁਣ ਸੁਣ ਕੇ ਕਹਿ ਦਿੰਦੇ ਨੇ ਗਿਆਨੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਿਆਨੀ ਨਹੀਂ ਮੰਨਦੇ। ਇੱਕ ਬਚਨ ਆ ਬਾਬਾ ਕਬੀਰ ਜੀ ਦਾ, ਬੜਾ ਪਿਆਰਾ ਸ਼ਬਦ ਹੈ। ਰਾਹੋ ਦੀਆਂ ਪੰਕਤੀਆਂ ਤੇ ਵੈਸੇ ਉਸ ਸ਼ਬਦ ਦੀਆਂ ਇਹ ਨੇ ਵੀ, ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਵੋ। ਰੱਬ ਨੂੰ ਪਾਉਣਾ ਕੀ ਆ? ਕਹਿੰਦੇ ਨੇ ਹੈ ਹਜ਼ੂਰ, ਉਹ ਤੇ ਨੇੜੇ ਹੈ, ਹਰ ਵੇਲੇ ਤੇਰੇ ਅੰਗ ਸੰਗ ਤੇਰੇ ਆਪਣੇ ਅੰਦਰ ਹੀ ਬੈਠਾ ਹੋਇਆ, ਦੂਰ ਥੋੜੀ ਆ। ਕਤ ਦੂਰ ਬਤਾਵੋ, ਕਿਸੇ ਕਾਜੀ ਨੂੰ, ਕਿਸੇ ਮੌਲਵੀ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਕਿਉਂ ਦੱਸਦੇ ਵੀ ਰੱਬ ਸੱਤਵੇਂ ਅਸਮਾਨ ਦੇ ਉੱਤੇ ਰਹਿੰਦਾ ਪਿਆ ਹੈ, ਉਹ ਤੇ ਨੇੜੇ ਆ, ਕਿਉਂ ਕਹਿੰਦਾ ਪਿਆ ਵੀ ਬੜੀ ਦੂਰ ਆ? ਬਾਬਾ ਕਬੀਰ ਕਹਿੰਦੇ ਨੇ ਉਹਨੂੰ ਬਸ ਪਾਇਆ ਜਾ ਸਕਦਾ ਦੁੰਦਰ ਬੰਧੋ ਸੁੰਦਰ ਪਾਵੋ। ਅਜਿਹੜਾ ਤੇਰਾ ਅੰਦਰ ਦਾ ਝਗੜਾ ਹੈ, ਉਸ ਝਗੜੇ ਨੂੰ ਨਿਬੇੜ ਲਾ ਕਿਸੇ ਤਰੀਕੇ ਦੇ ਨਾਲ। ਜਿਸ ਦਿਨ ਤੇਰੇ ਅੰਦਰੋਂ ਇਹ ਵਿਕਾਰਾਂ ਦਾ ਝਗੜਾ ਜਿਹੜਾ ਹੈ ਇਹ ਮੁੱਕ ਗਿਆ, ਬਾਬਾ ਕਬੀਰ ਕਹਿਣ ਲੱਗੇ, ਉਸੇ ਦਿਨ ਮਾਲਕ ਮਿਲ ਜਾਏਗਾ। ਬਸ ਵਿਕਾਰਾਂ ਦੇ ਝਗੜੇ ਨੂੰ ਮਿਟਾਉਣਾ ਆਪਣੇ ਜੀਵਨ ਦੇ ਵਿੱਚੋਂ, ਕਹਿਣ ਲੱਗੇ ਇਹੀ ਤੇ ਉਸ ਸੁੰਦਰ ਪਰਮਾਤਮਾ ਨੂੰ ਪਾਉਣਾ ਹੈ। ਜਿੰਨੀ ਦੇਰ ਤੱਕ ਅੰਦਰੋਂ ਕਾਮਾ ਰੌਲੀ ਤੇਰੇ ਪਈ ਹੋਈ ਹੈ, ਕਦੇ ਕਾਮ ਤੈਨੂੰ ਖਿੱਚ ਕੇ ਖੜਦਾ, ਕਦੇ ਕ੍ਰੋਧ ਤੈਨੂੰ ਖਿੱਚ ਕੇ ਖੜਦਾ, ਕਦੇ ਲਾਲਚ ਤੇਰੇ ਗਲ ਦੇ ਵਿੱਚ ਫਾਹੀ ਪਾ ਕੇ ਖਿੱਚੀ ਫਿਰਦਾ, ਜਿਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਕਿ ਪੰਚ ਦੂਤ ਮੂੰਡ ਪਰ ਠਾਂਡੇ ਕੇਸ ਗਹੇ ਫਿਰਾਵਤ ਹੈ, ਦ੍ਰਿਸ਼ਟ ਨ ਆਵੇ ਅੰਧ ਅਗਿਆਨੀ ਸੋਏ ਰਹਿਓ ਮਦ ਮਾਵਤ ਹੈ। ਸ਼ਰਾਬੀ ਮਨੁੱਖ ਦੀ ਨਿਸ਼ਾਨੀ ਹੁੰਦੀ ਵੈਸੇ ਇਹ। ਜਿਹੜਾ ਸ਼ਰਾਬ ਦੇ ਨਸ਼ੇ ਵਿੱਚ ਐ ਬੇਹੋਸ਼ ਹੋਇਆ ਹੋਇਆ ਹੋਵੇ, ਡਿੱਗਿਆ ਹੋਵੇ ਕਿਧਰੇ ਨਾਲੀ ਆਦਿਕ ਦੇ ਵਿੱਚ, ਉਸ ਮਨੁੱਖ ਨੂੰ ਭਾਵੇਂ ਕੋਈ ਕੇਸਾਂ ਤੋਂ ਪਕੜ ਕੇ ਘਰੀਸਦਾ ਫਿਰੇ, ਉਹਨੂੰ ਪਤਾ ਹੀ ਨਹੀਂ ਚੱਲਦਾ ਕੁਛ ਕੀ ਹੋ ਰਿਹਾ, ਮੇਰੇ ਨਾਲ ਮੇਰਾ ਸਤਿਕਾਰ ਹੋ ਰਿਹਾ ਕਿ ਮੇਰੀ ਬੇਇੱਜ਼ਤੀ ਹੋ ਰਹੀ, ਪਤਾ ਹੀ ਨਹੀਂ ਚੱਲਦਾ। ਗੁਰਦੇਵ ਕਹਿਣ ਲੱਗੇ ਪੰਜ ਦੂਤ ਤੇਰੇ ਸਿਰ ਦੇ ਉੱਤੇ ਖਲੋਤੇ ਹੋਏ ਨੇ, ਬਲਕਿ ਕੇਸ ਗਹੇ ਫਿਰਾਵਤ ਹੈ, ਇਹਨੂੰ ਕੇਸਾਂ ਤੋਂ ਫੜ ਕੇ ਧੋਂਦੇ ਪਏ ਨੇ। ਕੇਸਾਂ ਤੋਂ ਫੜ ਕੇ ਧੋਣਾ ਇੱਕ ਮੁਹਾਵਰਾ ਹੈ, ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਉਹਦੀ ਦਾੜੀ ਨੂੰ ਹੱਥ ਪਾਇਆ ਜਾਂਦਾ, ਉਹਦੇ ਕੇਸਾਂ ਨੂੰ ਹੱਥ ਪਾਇਆ ਜਾਂਦਾ। ਗੁਰਦੇਵ ਕਹਿੰਦੇ ਨੇ ਪੰਜ ਦੂਤ ਤੇਰੇ ਕੇਸਾਂ ਨੂੰ ਪਕੜ ਕੇ ਧੋਂਦੇ ਪਏ ਨੇ। ਜਦੋਂ ਮਨੁੱਖ ਦੀ ਇਸ ਤਰੀਕੇ ਦੀ ਬੇਇੱਜ਼ਤੀ ਹੁੰਦੀ ਹੈ, ਉਹਦੇ ਪਿੱਛੇ ਕਾਰਨ ਆਮ ਕਰਕੇ ਇਹੀ ਹੁੰਦਾ ਹੈ, ਜਾਂ ਕਾਮ ਵਾਸ਼ਨਾ, ਜਾਂ ਕ੍ਰੋਧ, ਜਾਂ ਲਾਲਚ, ਜਾਂ ਮੋਹ, ਜਾਂ ਹੰਕਾਰ, ਜਿਹਦੇ ਕਰਕੇ ਮਨੁੱਖ ਸਮਾਜ ਦੇ ਅੰਦਰ ਸ਼ਰਮਿੰਦਿਆ ਹੁੰਦਾ ਹੈ, ਜਿਹਦੇ ਕਰਕੇ ਮਨੁੱਖ ਆਪਣੇ ਪਰਿਵਾਰ ਦੇ ਅੰਦਰ ਸ਼ਰਮਿੰਦਿਆ ਹੁੰਦਾ ਹੈ, ਜਿਹਦੇ ਕਰਕੇ ਵਾਸਤਵ ਦੇ ਵਿੱਚ ਵਾਕਈ ਮਨੁੱਖ ਨੂੰ ਆਪਣੀਆਂ ਅੱਖਾਂ ਜਿਹੜੀਆਂ ਨੇ ਨੀਵੀਆਂ ਕਰਨੀਆਂ ਪੈਂਦੀਆਂ ਨੇ। ਗੁਰਦੇਵ ਕਹਿੰਦੇ ਨੇ ਤੈਨੂੰ ਕੇਸਾਂ ਤੋਂ ਪਕੜ ਕੇ ਖਿੱਚਦੇ ਪਏ ਨੇ, ਤੇਰੀ ਖਿੱਚ ਤੂ ਕਰਦੇ ਪਏ ਨੇ, ਤੇਰੀ ਬੇਇੱਜ਼ਤੀ ਕਰਦੇ ਪਏ ਨੇ, ਪਰ ਦ੍ਰਿਸ਼ਟ ਨਾ ਆਵੇ ਅੰਧ ਅਗਿਆਨੀ ਸੋਏ ਰਹੇ ਹੋ ਮਦਮਾਵਤ ਹੈ। ਕਹਿਣ ਲੱਗੇ ਇਸ ਨੂੰ ਦਿਸਦਾ ਹੀ ਕੁਝ ਨਹੀਂ ਪਿਆ, ਇਸ ਨੂੰ ਸੁੱਝਦਾ ਹੀ ਕੁਝ ਨਹੀਂ ਪਿਆ, ਕਿਉਂ ਮੇਰੀ ਦਿਨੋਂ ਦਿਨ ਦੁਰਗਤੀ ਹੋ ਰਹੀ ਹੈ, ਸਮਝਦਾ ਹੀ ਨਹੀਂ ਪਿਆ, ਬਸ ਸੋਏ ਰਹੇ ਹੋ ਮਦ ਮਾਵਤ ਹੈ, ਸ਼ਰਾਬੀ ਹੋਇਆ ਹੋਇਆ ਬੇਹੋਸ਼ ਹੋਇਆ ਪਿਆ। ਜਿਵੇਂ ਸ਼ਰਾਬੀ ਮਨੁੱਖ ਨੂੰ ਕੁਝ ਨਹੀਂ ਪਤਾ ਚੱਲਦਾ ਕਿ ਕੋਈ ਮੇਰੀ ਬੇਇੱਜ਼ਤੀ ਕਰਦਾ ਪਿਆ, ਕਹਿਣ ਲੱਗੇ ਮਨੁੱਖ ਨੂੰ ਪਤਾ ਹੀ ਨਹੀਂ ਚੱਲਦਾ ਪਿਆ। ਬਾਬਾ ਕਬੀਰ ਕਹਿਣ ਲੱਗੇ ਸੁੰਦਰ ਨੂੰ ਪਾ ਲਏਗਾ, ਬਸ ਅੰਦਰ ਦੇ ਧੁੰਦਰ ਨੂੰ, ਅੰਦਰ ਦੇ ਰੌਲੇ ਰੁਪੇ ਨੂੰ ਕਾਬੂ ਕਰ। ਤੂੰ ਧਾਰਮਿਕ ਆਗੂ ਤਾਂ ਹੀ ਆ। ਉਹਨਾਂ ਨੇ ਜਦੋਂ ਸ਼ਬਦ ਦੀ ਸ਼ੁਰੂਆਤ ਕੀਤੀ, ਪਹਿਲਾ ਬਚਨ ਆਖਿਆ, ਕਹਿਣ ਲੱਗੇ ਸੋ ਮੁੱਲਾਂ ਜੋ ਮਨ ਸਿਉਂ ਲੜੈ, ਗੁਰ ਉਪਦੇਸ਼ ਕਾਲ ਸਿਉਂ ਜੁੜੈ, ਕਾਲ ਪੁਰਖ ਕਾ ਮਰਦੈ ਮਾਨ, ਤਿਸ ਮੁੱਲਾਂ ਕੋ ਸਦਾ ਸਲਾਮ। ਮੁੱਲਾਂ ਦੋ ਅੱਖਰ ਵਰਤੇ ਜਾਂਦੇ ਨੇ, ਮੰਮਾ ਲੱਲਾ ਤੇ ਬਾਬਾ ਕਬੀਰ ਜੀ ਨੇ ਦੋ ਅੱਖਰਾਂ ਦੇ ਨਾਲ ਇਸ ਮੁੱਲਾਂ ਸ਼ਬਦ ਦੇ ਅਰਥ ਕਰ ਦਿੱਤੇ। ਮੁੱਲਾਂ ਕਿਸ ਨੂੰ ਆਖਦੇ ਨੇ? ਕਹਿਣ ਲੱਗੇ ਜਿਹੜਾ ਮਨ ਦੇ ਨਾਲ ਲੜਦਾ ਹੈ, ਸੋ ਮੁੱਲਾਂ ਜੋ ਮਨ ਸਿਉਂ ਲੜੈ, ਦੋ ਅੱਖਰ ਨੇ ਮੰਮਾ ਲੱਲਾ ਤੇ ਅਰਥ ਬਾਬਾ ਕਬੀਰ ਕਰਦੇ ਨੇ, ਕਹਿਣ ਲੱਗੇ ਮੁੱਲਾਂ ਲਫ਼ਜ਼ ਦਾ ਅਸਲ ਦੇ ਵਿੱਚ ਅਰਥ ਤੇ ਇਹੀ ਬਣਦਾ ਜਿਹੜਾ ਮਨੁੱਖ ਆਪਣੇ ਮਨ ਦੇ ਨਾਲ ਲੜਦਾ ਪਿਆ ਹੈ, ਜਿਹੜਾ ਹਰ ਰੋਜ਼ ਆਪਣੇ ਆਪ ਤੋਂ ਵਧੀਆ ਹੋਣ ਦਾ ਯਤਨ ਕਰਦਾ ਪਿਆ ਹੈ, ਜਿਹੜਾ ਆਪਣੇ ਆਪ ਦੇ ਨਾਲ ਮੁਕਾਬਲਾ ਕਰਦਾ ਪਿਆ ਹੈ। ਅਸਲ ਦੇ ਵਿੱਚ ਮੁੱਲਾਂ ਉਹ ਹੈ। ਜੇ ਤੂੰ ਪੰਜ ਨਮਾਜ਼ਾਂ ਪੜ੍ਹ ਲਈਆਂ ਪਰ ਕਹਿਣ ਲੱਗੇ ਆਪਣੇ ਆਪ ਦੇ ਨਾਲ ਕਦੇ ਨਾ ਲੜਨ ਦਾ ਹੌਸਲਾ ਕੀਤਾ, ਆਪਣੇ ਤੋਂ ਵਧੀਆ ਬਣਨ ਦਾ ਕਦੇ ਜ਼ਿੰਦਗੀ ਦੇ ਵਿੱਚ ਯਤਨ ਨਾ ਕੀਤਾ, ਕਦੇ ਯਤਨ ਨਾ ਕੀਤਾ ਮੇਰਾ ਆਉਣ ਵਾਲਾ ਕੱਲ੍ਹ ਮੇਰੇ ਅੱਜ ਦੇ ਨਾਲੋਂ ਵਧੀਆ ਹੋਵੇ। ਬਾਬਾ ਕਬੀਰ ਕਹਿੰਦੇ ਨੇ ਮੈਂ ਤੈਨੂੰ ਮੁੱਲਾ ਨਹੀਂ ਮੰਨਦਾ, ਸੋ ਮੁੱਲਾ ਜੋ ਮਨ ਸਿਉਂ ਲੜੈ ਤੇ ਗੁਰ ਉਪਦੇਸ਼ ਕਾਲ ਸਿਉਂ ਜੁੜੈ। ਗੁਰੂ ਦੀ ਸਿੱਖਿਆ ਲਏ, ਗੁਰੂ ਦਾ ਉਪਦੇਸ਼ ਲਏ, ਗਿਆਨ ਲਵੇ ਤੇ ਗਿਆਨ ਦੀ ਬਰਕਤ ਦੇ ਨਾਲ ਕਾਲ ਸਿਉਂ ਜੁੜੈ। ਕਾਲ ਮੌਤ, ਆਤਮਕ ਮੌਤ ਦੇ ਨਾਲ ਲੜੇ। ਕਹਿੰਦੇ ਨੇ ਕਾਲ ਪੁਰਖ ਕਾ ਮਰਦੈ ਮਾਣ, ਤਿਸ ਮੁੱਲਾ ਕੋ ਸਦਾ ਸਲਾਮ। ਜਿਹੜਾ ਮੌਤ ਦਾ ਸਹਿਮ ਵੀ ਮੁਕਾ ਦੇਵੇ, ਜਿਹੜਾ ਆਤਮਕ ਮੌਤ ਨੂੰ ਦੂਰ ਕਰ ਦੇਵੇ। ਵਿਕਾਰ ਰੌਲਾ ਪਾਉਂਦੇ ਨੇ ਨਾ ਵੀ ਅਸੀਂ ਸਾਰਿਆਂ ਨੂੰ ਹਰਾ ਦਿੱਤਾ ਹੈ, ਸਾਰਿਆਂ ਨੂੰ ਜਿੱਤ ਲਿਆ, ਸਾਡੇ ਅੱਗੇ ਕੋਈ ਨਹੀਂ ਠਹਿਰਦਾ, ਸਾਡੇ ਅੱਗੇ ਕੋਈ ਨਹੀਂ ਟਿਕਦਾ। ਬਾਬਾ ਕਬੀਰ ਕਹਿੰਦੇ ਨੇ ਮੁੱਲਾਂ ਤੇ ਉਹ ਹੈ ਜਿਹੜਾ ਇਹਨਾਂ ਦੇ ਸਮਾਨ ਨੂੰ ਮਲ ਕੇ ਰੱਖ ਦੇਵੇ। ਤਿਸ ਮੁੱਲਾਂ ਕੋ ਸਦਾ ਸਲਾਮ, ਮੈਂ ਉਸ ਮੁੱਲਾਂ ਨੂੰ ਸਲਾਮ ਕਰਦਾ, ਮੇਰਾ ਸਿਰ ਝੁਕਦਾ ਉਸ ਮੁੱਲਾਂ ਦੇ ਅੱਗੇ ਜਿਹੜਾ ਕੇਵਲ ਦਿਖਾਵੇ ਦਾ ਹੀ ਮੁੱਲਾ ਨਹੀਂ। ਬਾਬਾ ਕਬੀਰ ਕਹਿੰਦੇ ਨੇ ਜਿਹੜਾ ਵਾਸਤਵ ਦੇ ਵਿੱਚ ਆਪਣੇ ਮਨ ਦੇ ਨਾਲ ਲੜਦਾ ਹੈ, ਜਿਹੜਾ ਵਿਕਾਰਾਂ ਦੇ ਨਾਲ ਲੜ ਕੇ ਆਪਣੇ ਆਪ ਦੇ ਉੱਤੇ ਜਿੱਤ ਪ੍ਰਾਪਤ ਕਰਦਾ ਹੈ, ਉਸ ਮੁੱਲਾਂ ਦੇ ਅੱਗੇ ਮੇਰਾ ਸਿਰ ਝੁਕਦਾ ਹੈ। ਕਾਜੀ ਸੋ ਜੋ ਕਾਇਆ ਵਿਚਾਰੇ, ਕਾਇਆ ਕੀ ਅਗਨ ਬ੍ਰਹਮ ਪ੍ਰਜਾਰੈ, ਸੁਪਨੇ ਬਿੰਦ ਨਾ ਦੇਈ ਚਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਕਾਜੀ ਉਹ ਨਹੀਂ ਵੀ ਹੱਥ ਦੇ ਵਿੱਚ ਤਸਬੀ ਲਈ ਤੇ ਖੁਦਾ ਖੁਦਾ ਆਖੀ ਗਿਆ, ਤਸਬੀ ਦੇ ਮਣ ਕੇ ਫੇਰੀ ਗਿਆ, ਇਨਸਾਫ਼ ਦੀ ਕੁਰਸੀ ਤੇ ਬੈਠ ਕੇ ਫੈਸਲੇ ਕਰ ਦਿੱਤੇ ਲੋਕਾਂ ਦੇ। ਕਹਿਣ ਲੱਗੇ ਕਾਜੀ ਉਹ ਨਹੀਂ, ਅਸਲ ਦੇ ਵਿੱਚ ਕਾਜੀ, ਅਸਲ ਦੇ ਵਿੱਚ ਧਰਮ ਦਾ ਆਗੂ ਉਹ ਹੈ ਕਾਜੀ, ਸੋ ਜੋ ਕਾਇਆ ਵਿਚਾਰੇ, ਜੋ ਆਪਣੀ ਕਾਇਆ ਦੀ ਵਿਚਾਰ ਕਰਦਾ ਹੈ, ਆਪਣੇ ਸਰੀਰ ਦੀ ਹਰ ਵੇਲੇ ਵਿਚਾਰ ਕਰਦਾ ਹੈ, ਜਿਹੜਾ ਆਪਣੇ ਸਰੀਰ ਦੇ ਇਕੱਲੇ ਇਕੱਲੇ ਗਿਆਨ ਇੰਦਰੇ ਦੀ, ਇਕੱਲੇ ਇਕੱਲੇ ਕਰਮ ਇੰਦਰੇ ਦੀ ਵਿਚਾਰ ਕਰਦਾ ਪਿਆ ਹੈ, ਇਹਨਾਂ ਦੇ ਸੁਭਾਅ ਨੂੰ ਵੇਖਦਾ ਪਿਆ ਹੈ, ਮੇਰੀਆਂ ਅੱਖਾਂ ਦਾ ਸੁਭਾਅ ਕਿਹੋ ਜਿਹਾ, ਮੇਰੇ ਕੰਨਾਂ ਦਾ ਸੁਭਾਅ ਕੀ ਹੈ, ਮੇਰੀ ਜ਼ਬਾਨ ਦਾ ਸੁਭਾਅ ਕੀ ਹੈ, ਜਿਹੜਾ ਆਪਣੇ ਆਪ ਨੂੰ ਦੇਖਦਾ ਪਿਆ ਹੈ। ਕਾਂਜੀ ਸੋ ਜੋ ਕਾਇਆ ਵਿਚਾਰੇ, ਕਹਿਣ ਲੱਗੇ ਕਾਇਆ ਕੀ ਅਗਨ ਬ੍ਰਹਮ ਪ੍ਰਜਾ, ਆਪਣੀ ਕਾਇਆ ਦੇ ਅੰਦਰ ਬ੍ਰਹਮ ਅਗਨੀ ਨੂੰ ਰੋਸ਼ਨ ਕਰੇ, ਜਿਹੜਾ ਆਪਣੇ ਜੀਵਨ ਦੇ ਅੰਦਰ ਗਿਆਨ ਦੀ ਅੱਗ ਨੂੰ ਪ੍ਰਬਲ ਰੋਸ਼ਨ ਕਰ ਦੇਵੇ। ਅੰਧੇਰੇ ਵਿੱਚ ਤੇ ਨਹੀਂ ਨਾ ਪਤਾ ਚੱਲਦਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ, ਜਦੋਂ ਰੋਸ਼ਨੀ ਹੋਵੇ ਫਿਰ ਤੇ ਸਾਰਾ ਪਤਾ ਚੱਲਦਾ। ਜੀਵਨ ਦੇ ਅੰਦਰ ਇੰਨੀ ਰੋਸ਼ਨੀ ਹੋਵੇ, ਇਹਨੂੰ ਹਰ ਵੇਲੇ ਪਤਾ ਚੱਲੇ ਮੇਰੀਆਂ ਅੱਖਾਂ ਕਿਸ ਪਾਸੇ ਵੱਲ ਨੂੰ ਜਾ ਰਹੀਆਂ ਨੇ, ਕੰਨ ਕਿਸ ਪਾਸੇ ਵੱਲ ਨੂੰ ਜਾ ਰਹੇ ਨੇ, ਪੈਰ ਮੇਰੇ ਕਿਸ ਪਾਸੇ ਵੱਲ ਨੂੰ ਜਾ ਰਹੇ ਨੇ, ਹੱਥ ਮੇਰੇ ਕੀ ਕਰ ਰਹੇ ਨੇ, ਇਹਨੂੰ ਦਿਸੇ ਹਰ ਵੇਲੇ। ਬਾਬਾ ਕਬੀਰ ਕਹਿੰਦੇ ਨੇ ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਜਿਹੜੀਆਂ ਬੁਰਿਆਈਆਂ ਨੇ ਜੀਵਨ ਦੇ ਅੰਦਰ ਬੁਰਿਆਈਆਂ ਨੂੰ ਹਟਾਉਣਾ ਤੇ ਇੱਕ ਪਾਸੇ ਰਹਿਆ, ਸੁਪਨੇ ਵਿੱਚ ਵੀ ਬੁਰਿਆਈਆਂ ਦਾ ਖਿਆਲ ਨਾ ਆਵੇ ਜਿਸ ਨੂੰ, ਉਹ ਕਾਜੀ ਹੈ। ਕਹਿਣ ਲੱਗੇ ਤਿਸ ਕਾਜੀ ਕੋ ਜਰਾ ਨਾ ਮਰਨਾ, ਜਰਾ ਬੁਢੇਪਾ, ਮਰਨਾ ਮੌਤ, ਨਾ ਉਸ ਕਾਜੀ ਨੂੰ ਬੁਢੇਪਾ ਆਏ ਨਾ ਉਸ ਕਾਜੀ ਨੂੰ ਮੌਤ ਆਏ। ਬੁਢੇਪੇ ਤੋਂ ਭਾਵ ਹੈ ਉਹਦੇ ਆਤਮਕ ਜੀਵਨ ਦੇ ਅੰਦਰ ਕਦੇ ਕਮਜ਼ੋਰੀ ਨਹੀਂ ਆਏਗੀ, ਉਸ ਕਾਜੀ ਨੂੰ ਕਦੇ ਆਤਮਕ ਮੌਤ ਨਹੀਂ ਵਿਆਪੇਗੀ। ਜਿਸ ਕਾਜੀ ਨੇ ਆਪਣੀ ਕਾਇਆ ਨੂੰ ਵਿਚਾਰਿਆ, ਜਿਸ ਕਾਜੀ ਨੇ ਆਪਣੇ ਸਰੀਰ ਦੇ ਅੰਦਰ ਗਿਆਨ ਦੀ ਅੱਗ ਨੂੰ ਪ੍ਰਚੰਡ ਕੀਤਾ ਹੋਇਆ ਹੋਵੇ, ਸੋ ਸੁਰਤਾਨ ਜੋ ਦੋਏ ਸਰ ਤਾਨੇ, ਬਾਹਰ ਜਾਤਾ ਪੀਤਰ ਆਨੇ, ਗਗਨ ਮੰਡਲ ਮੈਂ ਲਸ਼ਕਰ ਕਰੈ, ਸੋ ਸੁਰਤਾਨ ਛਤਰ ਸਿਰ ਤਰੈ। ਸੁਲਤਾਨ ਬਾਦਸ਼ਾਹ, ਲੋਕੀ ਤੇ ਬਾਦਸ਼ਾਹ ਉਹਨੂੰ ਕਹਿੰਦੇ ਸਨ ਨਾ ਜਿਹਦੇ ਕੋਲ ਲੰਬੀਆਂ ਚੌੜੀਆਂ ਫੌਜਾਂ ਸਨ, ਤੇ ਲੰਬੀਆਂ ਚੌੜੀਆਂ ਫੌਜਾਂ ਲੈ ਕੇ ਜਿਹੜਾ ਦੂਸਰੇ ਮੁਲਕਾਂ ਦੇ ਉੱਤੇ ਧਾਵਾ ਬੋਲਦਾ ਸੀ, ਦੂਸਰੇ ਮੁਲਕਾਂ ਨੂੰ ਆਪਣੇ ਅਧੀਨ ਕਰਦਾ ਸੀ, ਫਿਰ ਆਪਣੇ ਸਿਰ ਦੇ ਉੱਤੇ ਛਤਰ ਚਲਾਉਂਦਾ ਸੀ। ਬਾਬਾ ਕਬੀਰ ਕਹਿੰਦੇ ਨੇ ਨਹੀਂ, ਅਸਲੀ ਸੁਲਤਾਨ ਉਹ ਨਹੀਂ। ਸੋ ਸੁਲਤਾਨ ਸ਼ਬਦ ਸੁਲਤਾਨ ਵਰਤਿਆ ਤੇ ਇਸ ਸ਼ਬਦ ਦੇ ਨਾਲ ਅਰਥ ਵੀ ਕਰ ਦਿੱਤੇ, ਸੋ ਸੁਲਤਾਨ ਜੋ ਦੋਏ ਸਰ ਤਾਨੇ, ਸਰ ਕਹਿੰਦੇ ਨੇ ਤੀਰਾਂ ਨੂੰ, ਤਾਨੇ ਦਾ ਅਰਥ ਹੈ ਤਾਨਣਾ। ਅਸਲੀ ਸੁਲਤਾਨ ਉਹ ਹੈ, ਬਾਬਾ ਕਬੀਰ ਕਹਿੰਦੇ ਨੇ, ਜਿਸ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਦੋ ਤੀਰ ਤਾਣ ਲਏ, ਇੱਕ ਗਿਆਨ ਦਾ ਇੱਕ ਵੈਰਾਗ ਦਾ। ਸੋ ਸੁਲਤਾਨ, ਅਸਲ ਦੇ ਵਿੱਚ ਸੁਲਤਾਨ ਉਹ ਹੈ ਜੋ ਦੋਏ ਸਰ ਤਾਨੇ, ਜਿਹੜਾ ਆਪਣੇ ਜੀਵਨ ਦੇ ਅੰਦਰ ਦੋ ਤੀਰ ਗਿਆਨ ਤੇ ਵੈਰਾਗ ਇਹਨਾਂ ਨੂੰ ਤਾਣ ਕੇ ਰੱਖਦਾ, ਇਹਨਾਂ ਨੂੰ ਤਾਣ ਕੇ ਕਰਦਾ ਕੀ ਹੈ, ਬਾਹਰ ਜਾਤਾ ਭੀਤਰ ਆਣਾ, ਬਾਹਰ ਭਟਕਦੇ ਹੋਏ ਮਨ ਨੂੰ ਆਪਣੇ ਅੰਦਰ ਟਿਕਾਉਂਦਾ ਹੈ। ਗਿਆਨ ਵੈਰਾਗ, ਵੈਰਾਗ ਦਾ ਵੈਸੇ ਅੱਖਰੀ ਅਰਥ ਹੁੰਦਾ ਉਪਰਾਮਤਾ। ਇੱਥੇ ਬਾਬਾ ਕਬੀਰ ਕੀ ਕਹਿਣਾ ਚਾਹੁੰਦੇ ਨੇ, ਗਿਆਨ ਤੇ ਵੈਰਾਗ ਉਹ ਸੁਲਤਾਨ ਹੈ ਜਿਸ ਨੇ ਇਹਨਾਂ ਦੋ ਤੀਰਾਂ ਨੂੰ ਚੰਗੀ ਤਰ੍ਹਾਂ ਤਾਣਿਆ ਹੋਇਆ ਹੈ। ਦੋਨੋਂ ਲਫ਼ਜ਼ ਧਿਆਨ ਮੰਗਦੇ ਨੇ, ਗਿਆਨ ਵੈਰਾਗ, ਵੈਰਾਗ ਭਾਵ ਉਪਰਾਮਤਾ। ਇੱਕ ਤੇ ਸੋਝ ਆ ਗਈ ਨਾ ਕਿਸੇ ਮਨੁੱਖ ਨੂੰ ਵੀ ਆਹ ਮਾੜੇ ਕੰਮ ਨੇ, ਆਹ ਬੁਰਿਆਈਆਂ ਨੇ, ਪਰ ਵੈਰਾਗ ਹੁਣ ਕਹਿਣ ਲੱਗੇ ਇਹਦੇ ਕੋਲ ਉਪਰਾਮਤਾ ਵੀ ਹੋ, ਉਹਨਾਂ ਬੁਰਿਆਈਆਂ ਤੋਂ ਆਪਣੇ ਆਪ ਨੂੰ ਬਚਾਵੇ ਵੀ, ਉਹਨਾਂ ਔਗਣਾਂ ਤੋਂ ਆਪਣੇ ਆਪ ਨੂੰ ਬਚਾਵੇ ਵੀ। ਪਤਾ ਚੱਲ ਜਾਂਦਾ ਮਨੁੱਖ ਨੂੰ ਕਿ ਆ ਆ ਮਾੜਾ ਹੈ, ਆ ਆ ਚੰਗਾ ਹੈ, ਪਰ ਉਹਨਾਂ ਤੋਂ ਬਚਣ ਵਾਸਤੇ ਮਨੁੱਖ ਜਿਹੜਾ ਹੈ ਉਹ ਲੜਾਈ ਨਹੀਂ ਕਰਦਾ ਪਿਆ, ਉਹ ਸੰਘਰਸ਼ ਨਹੀਂ ਕਰਦਾ ਪਿਆ। ਕਦੇ ਆਪਣੇ ਖਿਆਲ ਕੀਤਾ ਹੋਏ ਕਿਸੇ ਨਸ਼ੇੜੀ ਮਨੁੱਖ ਦੇ ਨਾਲ ਤੁਸੀਂ ਗੱਲਬਾਤ ਕਰਕੇ ਦੇਖੋ, ਅਮਲੀ ਮਨੁੱਖ ਦੇ ਨਾਲ ਜਿਹਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੋਵੇ, ਅਕਸਰ ਮਿਲ ਜਾਂਦੇ ਨੇ। ਜ਼ਰੂਰ ਤੁਹਾਨੂੰ ਵੀ ਜੀਵਨ ਦੇ ਅੰਦਰ ਕੋਈ ਨਾ ਕੋਈ ਇਹੋ ਜਿਹਾ ਕਿਸੇ ਨਾ ਕਿਸੇ ਨਾਲ ਵਾਹ ਪੈਂਦਾ ਰਿਹਾ ਹੋਵੇਗਾ, ਕੋਈ ਰਿਸ਼ਤੇਦਾਰੀ ਦੇ ਵਿੱਚ, ਕੋਈ ਜਾਣ ਪਛਾਣ ਦੇ ਵਿੱਚ ਇਹੋ ਜਿਹਾ ਸੱਜਣ ਮਿਲ ਹੀ ਜਾਂਦਾ ਹੈ, ਪੰਜਾਬ ਦੇ ਵਿੱਚ ਤੇ ਖਾਸ ਕਰਕੇ, ਜਿਹਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੋਵੇ ਤੇ ਨਸ਼ੇ ਦੀ ਲੱਤ ਲੱਗੀ ਕਰਕੇ ਆਪਣਾ ਦਿਨੋਂ ਦਿਨ ਨੁਕਸਾਨ ਕਰਵਾ ਰਿਹਾ ਹੋਵੇ, ਆਪਣੀ ਸਿਹਤ ਦਾ, ਆਪਣੀ ਜ਼ਮੀਨ ਜਾਇਦਾਦ ਦਾ ਵੇਚੀ ਜਾ ਰਿਹਾ ਹੋਵੇ, ਉਹਨੂੰ ਕਦੇ ਸਮਝਾਉਣ ਦਾ ਯਤਨ ਕਰੋ, ਤੁਸੀਂ ਹੈਰਾਨ ਹੋਵੋਗੇ। ਮੇਰਾ ਆਪਣਾ ਤਜਰਬਾ ਕਈ ਵਾਰੀ ਇਹੋ ਜਿਹੇ ਸੱਜਣਾਂ ਨਾਲ ਵਾਹ ਪਿਆ, ਤੁਸੀਂ ਨਸ਼ਿਆਂ ਦੇ ਓਨੇ ਨੁਕਸਾਨ ਉਸ ਮਨੁੱਖ ਨੂੰ ਨਹੀਂ ਦੱਸ ਪਾਉਂਦੇ ਜਿੰਨੇ ਉਹ ਪਹਿਲਾਂ ਜਾਣਦਾ ਹੁੰਦਾ ਹੈ। ਨਸ਼ੇ ਕਰਨ ਦੇ ਕਿੰਨੇ ਨੁਕਸਾਨ ਨੇ ਅਸੀਂ ਉਹਨੂੰ ਓਨੇ ਨਹੀਂ ਦੱਸ ਪਾਉਂਦੇ ਜਿੰਨੇ ਉਹ ਗਿਣਾ ਦਿੰਦਾ ਪਹਿਲਾਂ ਹੈ ਗੱਲਾਂ ਬਾਤਾਂ ਦੇ ਵਿੱਚ, ਵੀ ਹਾਂ ਬਹੁਤ ਮਾੜੇ ਨੇ, ਬਹੁਤ ਮਾੜੇ ਨੇ, ਪਰ ਨਸ਼ੇ ਫਿਰ ਵੀ ਨਹੀਂ ਛੱਡ ਹੁੰਦੇ ਉਹਦੇ ਕੋਲ, ਕਿਉਂਕਿ ਉਹਨੂੰ ਕਈਆਂ ਨੇ ਸਮਝਾਇਆ ਹੁੰਦਾ ਨਾ, ਕਿਸੇ ਨੇ ਕੋਈ ਨੁਕਸਾਨ ਦੱਸਿਆ ਹੁੰਦਾ, ਕਿਸੇ ਨੇ ਕੋਈ ਨੁਕਸਾਨ ਦੱਸਿਆ ਹੁੰਦਾ, ਉਹ ਸਾਰਿਆਂ ਦੇ ਉਹਨੂੰ ਪਤਾ ਹੁੰਦਾ ਕੀ ਲੋਕੀ ਦੱਸਦੇ ਨੇ। ਤੁਸੀਂ ਉਹਨੂੰ ਇੱਕ ਨੁਕਸਾਨ ਦੱਸਦੇ ਹੋ, ਚਾਰ ਹੋਰ ਗਿਣਾ ਦਿੰਦਾ ਵੀ ਨਸ਼ੇ ਬਹੁਤ ਮਾੜੇ ਨੇ, ਪਰ ਛੱਡ ਨਹੀਂ ਹੁੰਦੇ। ਹੁਣ ਜਦੋਂ ਬਾਬਾ ਕਬੀਰ ਕਹਿੰਦੇ ਨੇ ਗਿਆਨ ਤੇ ਵੈਰਾਗ ਦੇ ਦੋ ਤੀਰ ਜਿਹੜੇ ਨੇ ਤਾਣ ਕੇ ਰੱਖ, ਤੈਨੂੰ ਸੁਲਤਾਨ ਮੈਂ ਤਾਂ ਮੰਨਾਂਗਾ, ਤੈਨੂੰ ਕੇਵਲ ਬੁਰਿਆਈਆਂ ਦਾ ਪਤਾ ਹੀ ਨਾ ਹੋਵੇ, ਉਹਨਾਂ ਬੁਰਿਆਈਆਂ ਤੋਂ ਉਪਰਾਮ ਵੀ ਹੋਣਾ, ਨਹੀਂ ਤੇ ਬਾਬੇ ਕਬੀਰ ਨੇ ਜਿਹੜਾ ਸ਼ਬਦ ਵਰਤਿਆ ਸੀ ਕਿ ਕਬੀਰ ਕੀਚੜ ਆਟਾ ਗਿਰ ਪਰਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਹੀ ਨਿਭਿਆ ਸਾਥ। ਹਾਲਤ ਆਮ ਕਰਕੇ ਮਨੁੱਖਾਂ ਦੀ ਬਹੁਤਾਤ ਦੇ ਵਿੱਚ ਇਹੀ ਹੁੰਦੀ ਹੈ। ਜਿਸ ਤਰੀਕੇ ਦੇ ਨਾਲ ਕੋਈ ਬੀਬੀ ਦੋ ਚਾਰ ਘੰਟੇ ਲਾ ਕੇ, ਚੱਕੀ ਚਲਾ ਕੇ, ਬਾਹਾਂ ਥਕਾ ਕੇ ਆਟਾ ਤਿਆਰ ਕਰਦੀ ਹੈ, ਆਟਾ ਤਿਆਰ ਕਰਕੇ ਜਦੋਂ ਘਰ ਨੂੰ ਲੈ ਕੇ ਜਾ ਰਹੀ, ਕਹਿਣ ਲੱਗੇ ਅਵੇਸਲੀ ਹੋ ਗਈ, ਸਾਰਾ ਆਟਾ ਚਿੱਕੜ ਦੇ ਵਿੱਚ ਸੁੱਟ ਦਿੱਤਾ, ਕਹਿਣਾ ਪਏਗਾ ਤੇਰੀ ਦੋ ਚਾਰ ਘੰਟੇ ਦੀ ਮਿਹਨਤ ਅਜਾਈ ਚਲੀ ਗਈ। ਆਟਾ ਤਿਆਰ ਕਰਨਾ ਸੀ, ਦੋ ਚਾਰ ਘੰਟੇ ਮਿਹਨਤ ਕਰਨੀ ਜ਼ਰੂਰੀ ਸੀ, ਚੱਕੀ ਚਲਾਉਣੀ ਜ਼ਰੂਰੀ ਸੀ, ਪਰ ਉਹਦੇ ਨਾਲੋਂ ਵੀ ਜ਼ਰੂਰੀ ਹੈ ਜਿਹੜਾ ਆਟਾ ਤਿਆਰ ਕੀਤਾ ਉਹਦੀ ਸੰਭਾਲ ਵੀ ਤੇ ਕਰਦੀ, ਉਹਨੂੰ ਸਾਂਭ ਕੇ ਵੀ ਆਪਣੇ ਘਰ ਲੈ ਕੇ ਜਾਂਦੀ। ਜਿਹੜਾ ਮਨੁੱਖ ਰੋਜ਼ ਧਾਰਮਿਕ ਅਸਥਾਨ ਤੇ ਜਾਂਦਾ ਹੈ, ਨਹੀਂ ਕਹਿ ਸਕਦੇ ਉਹਨੂੰ ਨਹੀਂ ਪਤਾ ਵੀ ਬੁਰਿਆਈਆਂ ਕੀ ਨੇ ਤੇ ਚੰਗੀਆਂ ਕੀ ਨੇ, ਔਗਣ ਕੀ ਨੇ ਤੇ ਗੁਣ ਕੀ ਨੇ। ਜਿਹੜਾ ਰੋਜ਼ ਮਨੁੱਖ ਗੁਰਦੁਆਰੇ ਜਾ ਕੇ ਕਥਾ ਸੁਣਦਾ ਹੋਵੇ, ਉਹਨੂੰ ਪਤਾ ਹੀ ਹੁੰਦਾ ਨਾ ਵੀ ਘੱਟ ਨਹੀਂ ਤੋਲਣਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ, ਕਿਸੇ ਦਾ ਹੱਕ ਨਹੀਂ ਮਾਰਨਾ, ਸਾਰਾ ਕੁਝ ਪਤਾ ਹੁੰਦਾ ਹੈ। ਪਰ ਦੁਕਾਨ ਦੇ ਉੱਤੇ ਬੈਠ ਕੇ ਫਿਰ ਆਪਣਾ ਸੁਭਾਅ ਉਸੇ ਤਰੀਕੇ ਦੇ ਨਾਲ ਵਰਤੋਂ ਵਿਹਾਰ ਕਰਦਾ, ਉੱਥੇ ਜਾ ਕੇ ਸਾਰਾ ਕੁਝ ਭੁੱਲ ਜਾਂਦਾ। ਕਹਿਣਾ ਪਏਗਾ ਜਿਹੜੀ ਘੰਟਾ ਦੋ ਘੰਟੇ ਧਾਰਮਿਕ ਅਸਥਾਨ ਦੇ ਵਿੱਚ ਜਾ ਕੇ ਮਿਹਨਤ ਕੀਤੀ ਸੀ, ਆਟਾ ਤਿਆਰ ਕੀਤਾ ਸੀ ਚੰਗੇ ਗੁਣਾਂ ਦਾ, ਚਿੱਕੜ ਦੇ ਵਿੱਚ ਸੁੱਟ ਦਿੱਤਾ। ਬਾਬਾ ਕਬੀਰ ਕਹਿੰਦੇ ਨੇ, ਸੌ ਸੁਲਤਾਨ ਜੋ ਦੋਏ ਸਰ ਤਨ ਹੈ। ਅਸਲ ਦੇ ਵਿੱਚ ਸੁਲਤਾਨ ਉਹ ਹੈ ਜਿਹੜਾ ਗਿਆਨ ਤੇ ਵੈਰਾਗ ਦੇ ਦੋ ਤੀਰ ਤਾਣ ਕੇ ਰੱਖਦਾ ਹੈ। ਕੇਵਲ ਚੰਗਿਆਈਆਂ ਦਾ ਗਿਆਨ ਹੀ ਹਾਸਲ ਨਹੀਂ ਕਰਦਾ, ਕੇਵਲ ਚੰਗੇ ਗੁਣਾਂ ਦਾ ਗਿਆਨ ਹੀ ਹਾਸਲ ਨਹੀਂ ਕਰਦਾ, ਬਲਕਿ ਵੈਰਾਗ ਬੁਰਿਆਈਆਂ ਵਾਲੇ ਪਾਸੇ ਤੋਂ ਉਪਰਾਮ ਵੀ ਹੁੰਦਾ ਹੈ, ਉਹ ਹੌਸਲਾ ਵੀ ਕਰਦਾ ਹੈ। ਬਾਬਾ ਕਬੀਰ ਕਹਿੰਦੇ ਨੇ, ਅਸਲ ਦੇ ਵਿੱਚ ਉਹ ਇਹੋ ਜਿਹਾ ਸੁਲਤਾਨ ਹੈ ਜਿਹਦੇ ਸਿਰ ਦੇ ਉੱਤੇ ਵਾਕੇ ਛਤਰ ਚੁਲਦਾ ਹੈ। ਗਗਨ ਮੰਡਲ ਮੈਂ ਲਸ਼ਕਰ ਕਰੈ, ਲਸ਼ਕਰ ਫੌਜਾਂ, ਗਗਨ ਮੰਡਲ ਦਸਵਾਂ ਦੁਆਰ, ਉਹਦੇ ਵਾਸਤੇ ਸ਼ਬਦ ਵਰਤੇ ਹੈ। ਗਗਨ ਆਕਾਸ਼, ਆਕਾਸ਼ ਮੰਡਲ ਸਰੀਰ ਦਾ ਆਕਾਸ਼, ਸਾਡਾ ਇਹ ਦਿਮਾਗ, ਸਾਡੀ ਇਹ ਸੁਰਤ, ਸਾਡੀ ਇਹ ਸੋਚ ਮੰਡਲ, ਜਿੱਥੇ ਅਸੀਂ ਸੋਚਦੇ ਹਾਂ, ਜਿੱਥੇ ਸਾਡੇ ਵਿਚਾਰ ਚੱਲਦੇ ਨੇ। ਅਸਲ ਸੁਲਤਾਨ ਉਹ ਹੈ, ਦੁਨੀਆ ਸੁਲਤਾਨ ਉਹਨੂੰ ਕਹਿੰਦੀ ਸੀ ਜਿਹਦੇ ਕੋਲ ਲੰਬੀਆਂ ਚੌੜੀਆਂ ਫੌਜਾਂ ਸਨ। ਬਾਬਾ ਕਬੀਰ ਕਹਿੰਦੇ ਨੇ, ਮੈਂ ਸੁਲਤਾਨ ਉਹਨੂੰ ਮੰਨਦਾ ਜਿਹਨੇ ਆਪਣੇ ਗਗਨ ਮੰਡਲ ਮੈਂ ਲਸ਼ਕਰ ਕਰੇ, ਜਿਹਨੇ ਆਪਣੀ ਸੁਰਤ ਦੇ ਵਿੱਚ ਸ਼ੁਭ ਗੁਣਾਂ ਦੀ ਫੌਜ ਇਕੱਤਰ ਕੀਤੀ ਹੋਈ ਆ। ਸੋ ਸੁਲਤਾਨ ਛਤਰ ਸਿਰ ਤਰੈ, ਅਸਲ ਦੇ ਵਿੱਚ ਉਸ ਸੁਲਤਾਨ ਦੇ ਸੀਸ ਦੇ ਉੱਤੇ ਛਤਰ ਚੁਲਦਾ ਮੈਨੂੰ ਦਿਸਦਾ, ਉਹ ਸੁਲਤਾਨ ਆ ਜਿਹੜਾ ਵਾਕੇ ਜੀਵਨ ਦੇ ਅੰਦਰ ਵਡਿਆਈ ਖੱਟਦਾ ਹੈ। ਪਰ ਹੁੰਦਾ ਕੀ ਹੈ, ਕਹਿਣ ਲੱਗੇ ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸੁਆਮੀ ਰਹਿਆ ਸੁਣਾਏ। ਬਾਬਾ ਕਬੀਰ ਕਹਿਣ ਲੱਗੇ, ਇਸ ਪਾਸੇ ਵੱਲ ਨੂੰ ਲੋਕ ਤੁਰਦੇ ਨਹੀਂ ਪਏ, ਆਪਣੇ ਆਪ ਦੇ ਉੱਤੇ ਲੋਕ ਮਿਹਨਤ ਨਹੀਂ ਕਰਦੇ ਪਏ, ਆਪਣਾ ਵਿਕਾਸ ਨਹੀਂ ਕਰਦੇ ਪਏ, ਆਪਣੇ ਜੀਵਨ ਦੇ ਵਿੱਚ ਚੰਗਿਆਈਆਂ ਨੂੰ ਵਧਾਉਣ ਦਾ ਉਪਰਾਲਾ ਨਹੀਂ ਕਰਦੇ ਪਏ, ਬੁਰਿਆਈਆਂ ਵੱਲੋਂ ਆਪਣਾ ਪੈਰ ਪਿਛਾਂ ਨਹੀਂ ਕਰਦੇ ਪਏ। ਹਾਂ, ਦਿਖਾਵੇ ਮਾਤਰ ਆਪਣੀ ਜ਼ਬਾਨ ਤੋਂ ਰੱਬ ਦਾ ਨਾਮ ਲਈ ਜਾ ਰਹੇ ਨੇ, ਜੋਗੀਆਂ ਨੂੰ ਤੱਕ ਨਾ ਉਹ ਆਪਣੀ ਜ਼ਬਾਨ ਤੋਂ ਗੋਰਖ ਗੋਰਖ ਆਖੀ ਜਾ ਰਹੇ ਨੇ, ਹਿੰਦੂ ਜਿਹੜੇ ਨੇ ਆਪਣੀ ਜ਼ਬਾਨ ਤੋਂ ਰਾਮ ਰਾਮ ਆਖੀ ਜਾ ਰਹੇ ਨੇ, ਮੁਸਲਮਾਨਾਂ ਵੱਲ ਤੱਕਦਿਆਂ ਬਾਬਾ ਕਬੀਰ ਕਹਿੰਦੇ ਨੇ, ਮੁਸਲਮਾਨ ਕਾ ਏਕ ਖੁਦਾਏ, ਮੁਸਲਮਾਨ ਕਹਿੰਦੇ ਨੇ ਕਿ ਰੱਬ ਸਿਰਫ ਸਾਡਾ ਆਪਣਾ ਹੀ ਹੈ, ਸਾਡਾ ਰੱਬ ਹੀ ਰੱਬ ਹੈ, ਦੂਸਰਿਆਂ ਦਾ ਰੱਬ ਰੱਬ ਥੋੜ੍ਹੀ ਹੈ। ਤੇ ਸਾਡਾ ਰੱਬ ਜਿਹੜਾ, ਸਾਡਾ ਖੁਦਾ ਜਿਹੜਾ ਉਹ ਹੈ, ਸੱਤਵੇਂ ਅਸਮਾਨ ਦੇ ਵਿੱਚ ਬੈਠਾ ਹੈ, ਪੱਛਮ ਦੇ ਵਿੱਚ ਉਹਦਾ ਘਰ ਹੈ, ਸਾਡਾ ਰੱਬ ਹੀ ਰੱਬ ਹੈ, ਮੁਸਲਮਾਨਾਂ ਦਾ ਹੀ ਰੱਬ ਹੈ, ਬਾਕੀ ਸੰਸਾਰ ਰੱਬ ਵਾਲੇ ਖੁਦਾ ਵਾਲੇ ਥੋੜ੍ਹੀ ਨੇ, ਕੇਵਲ ਇੱਕ ਸਾਡਾ ਹੀ, ਇਹੀ ਸੋਚ ਆ। ਆ ਜਿਹੜਾ ਪਿਛਲੇ ਦਿਨੀ ਹਿੰਦੁਸਤਾਨ ਦੇ ਵਿੱਚ ਇੱਕ ਹੱਲਾ ਹੋਇਆ ਬਹੁਤ ਤਕੜਾ, ਜਿਹਦੇ ਵਿੱਚ 40-45 ਲੋਕ ਜਿਹੜੇ ਨੇ ਮਾਰੇ ਗਏ ਨੇ, ਇਹੀ ਸੋਚ ਆ ਉੱਥੇ ਕਿ ਅਸੀਂ ਆਪਣੇ ਖੁਦਾ ਨੂੰ ਪ੍ਰਸੰਨ ਕਰ ਰਹੇ ਹਾਂ, ਇਸ ਤਰੀਕੇ ਦੇ ਨਾਲ ਖੁਦਾ ਜਿਹੜਾ ਹੈ ਸਾਡਾ ਉਹ ਪ੍ਰਸੰਨ ਹੁੰਦਾ ਹੈ, ਇਸ ਤਰੀਕੇ ਦੇ ਨਾਲ ਅਸੀਂ ਜਦੋਂ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਾਂ, ਇਸ ਤਰੀਕੇ ਦੇ ਨਾਲ ਸਾਡਾ ਖੁਦਾ ਜਿਹੜਾ ਖੁਸ਼ ਹੁੰਦਾ ਹੈ, ਅਸੀਂ ਧਰਮ ਦੇ ਮਾਰਗ ਦੇ ਉੱਤੇ ਚੱਲਦੇ ਹਾਂ, ਇਹ ਸਾਰਾ ਕੁਝ ਅਸੀਂ ਕਿਉਂ ਕਰ ਰਹੇ ਹਾਂ, ਖੁਦਾ ਨੂੰ ਪ੍ਰਸੰਨ ਕਰਨ ਵਾਸਤੇ। ਬਸ ਉਸੇ ਸੋਚ ਦਾ ਇਹ ਨਤੀਜਾ ਹੈ, ਉਸੇ ਵਿਚਾਰਧਾਰਾ ਦਾ ਹੀ ਇਹ ਨਤੀਜਾ ਹੈ, ਇਹ ਕੱਟੜਤਾ ਜਿਹੜੀ ਹੈ ਉੱਥੋਂ ਹੀ ਨਿਕਲੀ ਹੈ ਕਿ ਸਾਡਾ ਰੱਬ ਹੀ ਰੱਬ ਹੈ, ਬਾਕੀ ਤੇ ਸਾਰੇ ਕਾਫਰ ਨੇ ਦੁਨੀਆਂ ਦੇ ਅੰਦਰ, ਬਾਕੀ ਤੇ ਸਾਰੇ ਨਾਸਤਕ ਨੇ ਸੰਸਾਰ ਦੇ ਅੰਦਰ। ਮਨੁੱਖਤਾ ਤੇ ਵੰਡੀ ਵੰਡੀ ਸੀ, ਜਾਨਵਰ ਵੀ ਵੰਡ ਲਏ, ਜਾਨਵਰਾਂ ਨੂੰ ਸ਼ਾਇਦ ਪਤਾ ਵੀ ਨਾ, ਗਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਮੈਂ ਹਿੰਦੂ ਕਦੋਂ ਬਣ ਗਈ, ਗਾਵਾਂ ਨੂੰ ਹਿੰਦੂ ਬਣਾਤਾ, ਬੱਕਰੇ ਜਿਹੜੇ ਨੇ ਮੁਸਲਮਾਨ ਬਣ ਗਏ, ਉਹਨਾਂ ਨੂੰ ਪਤਾ ਵੀ ਨਾ ਹੋਵੇ ਸ਼ਾਇਦ। ਬਾਬੇ ਕਬੀਰ ਨੇ ਜਦੋਂ ਸ਼ਬਦ ਵਰਤਿਆ ਸੀ, ਕਬੀਰ ਜੀ ਜੋ ਮਾਰੇ ਜ਼ੋਰ ਕਰ, ਕਹਿਤੇ ਹੈ ਜੋ ਹਲਾਲ, ਧੱਕਾ ਕਰਦੇ ਨੇ ਗਾਂ ਆਦਿਕ, ਉਹਦੀ ਬਲੀ ਦਿੰਦੇ ਨੇ, ਕਹਿੰਦੇ ਨੇ ਹਲਾਲ ਹੋ ਗਿਆ, ਇਹ ਹਲਾਲ, ਇਹ ਹੁਣ ਖੁਦਾ ਨੂੰ ਪ੍ਰਵਾਨ ਹੋ ਗਿਆ, ਬਿਸਮਿਲਾ ਆਖਦੇ ਨੇ ਆਪਣੀ ਜ਼ਬਾਨ ਤੋਂ, ਪਕੜ ਜੀਓ ਆਣਿਆ ਦੇਹ ਬਿਨਾਸੀ, ਮਾਟੀ ਕੋ ਬਿਸਮਲ ਕੀਆ, ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ। ਬਾਬਾ ਕਬੀਰ ਜੀ ਕਹਿੰਦੇ ਨੇ ਜਾਨਵਰ ਨੂੰ ਮਾਰਨ ਵੇਲੇ ਕਹਿੰਦੇ ਨੇ ਬਿਸਮਿਲਾ, ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਅੱਲਾਹ ਦੇ ਨਾਮ ਤੇ। ਇਹ ਕੁਰਬਾਨੀ ਅਸੀਂ ਅੱਲਾਹ ਨੂੰ ਖੁਸ਼ ਕਰਨ ਵਾਸਤੇ ਦਿੱਤੀ ਹੈ। ਇਸ ਤਰੀਕੇ ਦੇ ਨਾਲ ਅੱਲਾਹ ਜਿਹੜਾ ਹੈ ਖੁਸ਼ ਹੁੰਦਾ ਹੈ। ਜਾਨਵਰ ਦਾ ਜਿਹੜਾ ਲਹੂ ਵਗਿਆ ਹੈ, ਇਸ ਵਗਦੇ ਹੋਏ ਲਹੂ ਦੇ ਵਿੱਚ ਜਿਹੜੇ ਸਾਡੇ ਗੁਨਾਹ ਨੇ, ਜਿਹੜੇ ਸਾਡੇ ਪਾਪ ਨੇ, ਉਹ ਧੋਤੇ ਜਾਣਗੇ। ਜੇ ਆਪਣੇ ਪਾਪ ਧੋਣੇ ਹੈ, ਇਸ ਵਾਸਤੇ ਜਾਨਵਰ ਦੀ ਬਲੀ ਦਿਓ। ਕਹਿੰਦੇ ਨੇ ਜਾਨਵਰ ਆਪਣੇ ਵਾਸਤੇ ਥੋੜੀ ਮਾਰਿਆ ਹੈ, ਇਹ ਤੇ ਬਿਸਮਿਲਾ ਅੱਲਾਹ ਦੇ ਨਾਮ ਦੇ ਉੱਤੇ ਅਸਾਂ ਨੇ ਕੁਰਬਾਨੀ ਦਿੱਤੀ ਹੈ। ਬਾਬਾ ਕਬੀਰ ਨੇ ਆਖਿਆ ਸੀ ਭਲਿਆ, ਜੇ ਮੀਟ ਮਾਸ ਖਾਣ ਦਾ ਤੇਰਾ ਆਪਣਾ ਇਰਾਦਾ ਹੈ, ਤੇਰੀ ਆਪਣੀ ਨੀਅਤ ਹੈ, ਇਹਨੂੰ ਧਰਮ ਦਾ ਨਾਮ ਕਿਉਂ ਦਿੰਦਾ ਪਿਆ? ਕਿਉਂ ਆਖਦਾ ਪਿਆ ਵੀ ਇਹ ਖੁਦਾ ਦੇ ਨਾਮ ਦੇ ਉੱਤੇ ਮੈਂ ਮਾਰਿਆ? ਬਾਬਾ ਕਬੀਰ ਕਹਿੰਦੇ ਨੇ ਮੈਂ ਇਹਦੇ ਵਾਸਤੇ ਕਦੇ ਤਿਆਰ ਨਹੀਂ ਹੋਵਾਂਗਾ ਕਿ ਮੇਰਾ ਆਪਣਾ ਜੀ ਕਰਦਾ ਹੋਵੇ ਕਿ ਮੈਂ ਮੀਟ ਮਾਸ ਖਾਵਾਂ, ਤੇ ਨਾ ਉਹਨੂੰ ਮੈਂ ਧਰਮ ਦਾ ਦੇ ਰਿਹਾ ਹੋਵਾਂ ਵੀ ਇਹ ਜਾਨਵਰ ਤੇ ਮੈਂ ਖੁਦਾ ਦੇ ਨਾਮ ਤੇ ਮਾਰਿਆ ਹੈ। ਇਸ ਤਰੀਕੇ ਦੇ ਨਾਲ ਤੇ ਖੁਦਾ ਜਿਹੜਾ ਉਹ ਪ੍ਰਸੰਨ ਹੁੰਦਾ ਹੈ। ਬਾਬਾ ਕਬੀਰ ਕਹਿਣ ਲੱਗੇ ਉਹਦੇ ਨਾਲ, ਉਹ ਕਬੀਰ ਖੂਬ ਖਾਣਾ ਖਿਚੜੀ ਜਾਮੇ ਅੰਮ੍ਰਿਤ ਲਾਉਣ, ਹੇਰਾ ਰੋਟੀ ਕਰਨ, ਗਲਾ ਕਟਾਵੇ ਕੌਣ। ਇਹ ਤੋਂ ਚੰਗਾ ਮੈਂ ਖਿਚੜੀ ਖਾ ਕੇ ਗੁਜ਼ਾਰਾ ਕਰ ਲਵਾਂਗਾ ਜਿਹਦੇ ਵਿੱਚ ਕੇਵਲ ਇਕੱਲਾ ਲੂਣ ਹੀ ਪਾਇਆ ਹੋਇਆ ਹੁੰਦਾ ਹੈ। ਮੈਂ ਇਸ ਵਾਸਤੇ ਤਿਆਰ ਨਹੀਂ ਕਿ ਮੇਰੀ ਆਪਣੀ ਨੀਅਤ ਹੋਵੇ ਮੀਟ ਮਾਸ ਖਾਣ ਦੀ, ਤੇ ਮੈਂ ਉਹਨੂੰ ਧਰਮ ਦਾ ਨਾਮ ਦੇਵਾਂ। ਪਰ ਬਦਕਿਸਮਤੀ ਸਾਡੇ ਅੰਦਰ ਵੀ ਉਹੀ ਪਰੰਪਰਾਵਾਂ ਚੱਲ ਪਈਆਂ, ਸਾਡੇ ਅੰਦਰ ਵੀ ਉਸੇ ਸਾਡੇ ਤਖਤਾਂ ਦੇ ਉੱਤੇ ਉਸੇ ਤਰੀਕੇ ਦੇ ਨਾਲ ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਣ ਲੱਗ ਪਈਆਂ। ਉਹ ਵੀ ਤੇ ਇਹੀ ਆਖਦੇ ਨੇ ਵੀ ਅਸੀਂ ਥੋੜੀ ਮਾਸ ਖਾਣਾ ਚਾਹੁੰਦੇ ਹਾਂ, ਪਰ ਇਹ ਤੇ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ, ਰੱਬ ਨੂੰ ਪ੍ਰਸੰਨ ਕਰਨ ਵਾਸਤੇ ਬੱਕਰੇ ਦੀ ਬਲੀ ਦਿੱਤੀ ਜਾ ਰਹੀ ਹੈ। ਬੱਕਰੇ ਦੀ ਬਲੀ ਦੇ ਕੇ ਫਿਰ ਉਹਦਾ ਲਹੂ ਜਿਹੜਾ ਹੈ, ਉਸ ਲਹੂ ਦੇ ਨਾਲ ਜਿਹੜੇ ਉੱਥੇ ਸ਼ਸਤਰ ਪਏ ਨੇ ਉਹਨਾਂ ਦੇ ਉੱਤੇ ਟਿੱਕੇ ਲਗਾਏ ਜਾ ਰਹੇ ਨੇ, ਤਿਲਕ ਲਗਾਏ ਜਾ ਰਹੇ ਨੇ, ਰੁਮਾਲਿਆਂ ਨੂੰ ਤਿਲਕ ਲਗਾਏ ਜਾ ਰਹੇ। ਕੀ ਕਹਿੰਦੇ ਨੇ, ਇਸ ਤਰੀਕੇ ਦੇ ਨਾਲ ਰੱਬ ਪ੍ਰਸੰਨ ਹੁੰਦਾ ਹੈ, ਪਰਮਾਤਮਾ ਖੁਸ਼ ਹੁੰਦਾ ਹੈ। ਕਦੇ ਨਹੀਂ ਸੋਚਦੇ ਜੇ ਪਰਮਾਤਮਾ ਇਸ ਤਰੀਕੇ ਦੇ ਨਾਲ ਖੁਸ਼ ਹੁੰਦਾ ਹੋਵੇ ਤਾਂ ਉਸ ਬੱਕਰੇ ਦੇ ਉੱਤੇ ਖੁਸ਼ ਹੋਣਾ ਸੀ ਉਹਨੇ, ਤੇਰੇ 'ਤੇ ਥੋੜ੍ਹੀ ਖੁਸ਼ ਹੋਣਾ ਸੀ ਉਹਨੇ। ਬਲੀ ਤੇ ਉਹਨੇ ਦਿੱਤੀ ਆ, ਕੁਰਬਾਨੀ ਤੇ ਉਹਨੇ ਦਿੱਤੀ ਆ, ਜਿਹਨੇ ਆਪਣੀ ਕੁਰਬਾਨੀ ਦਿੱਤੀ ਆ ਉਹਦੇ ਤੇ ਖੁਸ਼ ਹੋਏਗਾ, ਤੇਰੇ ਤੇ ਖੁਸ਼ ਥੋੜੀ ਹੋਏਗਾ, ਤੇਰੇ ਗੁਨਾਹ ਥੋੜੀ ਬਖਸ਼ੇਗਾ, ਗੁਨਾਹ ਤੇ ਉਹਦੇ ਬਖਸ਼ੇਗਾ ਜਿਸ ਦੀ ਬਲੀ ਦਿੱਤੀ ਗਈ ਹੈ। ਮੈਂ ਬੇਨਤੀ ਕੀਤੀ ਸੀ ਪਿਛਲੇ ਦਿਨ ਵੀ, ਢਾਂਚਾ ਸਾਰਾ ਅਸੀਂ ਉਹੀ ਅਪਣਾਇਆ ਹੋਇਆ ਹੈ, ਕੁਝ ਇਸਲਾਮ ਦਾ, ਕੁਝ ਪੁਜਾਰੀ ਦਾ, ਕੁਝ ਯੋਗ ਮਤ ਦਾ, ਸਿਰਫ ਅਸੀਂ ਆਪਣੀ ਸ਼ਬਦਾਵਲੀ ਜਿਹੜੀ ਹੈ ਉਹ ਬਦਲੀ ਹੈ। ਬਾਬਾ ਕਬੀਰ ਕਹਿੰਦੇ ਨੇ ਮੇਰਾ ਰੱਬ ਤੇ ਉਹ ਹੈ ਜਿਹੜਾ ਸਾਰਿਆਂ ਦਾ ਰੱਬ ਹੈ। ਮੁਸਲਮਾਨ ਕਹਿੰਦਾ ਇੱਕ ਮੇਰਾ ਰੱਬ ਹੈ, ਬਾਕੀਆਂ ਦਾ ਰੱਬ। ਹਿੰਦੂ ਪੂਜਾ ਦੇਹੁਰਾ, ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ, ਜਾਂ ਦੇਹੁਰਾ ਨਾ ਮਸੀਤ। ਇਹ ਕਹਿੰਦਾ ਮੇਰਾ ਰੱਬ ਮੰਦਰ ਦੇ ਵਿੱਚ ਆ, ਦੂਸਰਾ ਕਹਿੰਦਾ ਮੇਰਾ ਮਸੀਤ ਦੇ ਵਿੱਚ ਆ। ਨਾਮਦੇਵ ਕਹਿੰਦਾ ਮੈਂ ਨਹੀਂ ਉਹਨੂੰ ਸਿਮਰਦਾ ਜਿਹੜਾ ਕੇਵਲ ਮਸੀਤ ਦੇ ਵਿੱਚ ਹੋਵੇ ਜਾਂ ਕੇਵਲ ਮੰਦਰ ਦੇ ਵਿੱਚ ਹੋਵੇ। ਨਾਮੇ ਸੋਈ ਸੇਵਿਆ ਜਾਂ ਦੇਹੁਰਾ ਨਾ ਮਸੀਤ, ਜਿਹੜਾ ਨਾ ਮੰਦਰ ਦੇ ਵਿੱਚ ਨਾ ਮਸਜਿਦ। ਖਾਸ ਕਰਕੇ ਜੇ ਹੈ ਤੇ ਦੋਨਾਂ ਦੇ ਵਿੱਚ, ਸਾਰੇ ਥਾਵਾਂ ਦੇ ਉੱਤੇ ਹੀ ਹੈ। ਤੇ ਵਿਚਾਰ ਅਸੀਂ ਵੀ ਇਹੀ ਮੰਨ ਕੇ ਬੈਠ ਗਏ ਕਿ ਸਾਡਾ ਰੱਬ ਵੀ ਕੇਵਲ ਗੁਰਦੁਆਰੇ ਦੇ ਵਿੱਚ ਹੀ ਆ, ਸਾਡਾ ਰੱਬ ਵੀ ਕੇਵਲ ਹਰਿਮੰਦਰ ਸਾਹਿਬ ਦੇ ਅੰਦਰ ਹੀ ਆ, ਦਰਬਾਰ ਸਾਹਿਬ ਦੇ ਅੰਦਰ ਹੀ ਆ। ਢਾਂਚਾ ਉਹੀ ਲੈ ਕੇ ਰੱਖਿਆ, ਜਦਕਿ ਬਾਬਾ ਕਬੀਰ, ਬਾਬਾ ਨਾਮਦੇਵ ਹੋਕਾ ਦੇ ਕੇ ਕਹਿੰਦੇ ਨੇ ਸਾਡਾ ਰੱਬ ਉਹ ਹੈ ਜਿਹੜਾ ਸਾਰੇ ਥਾਵਾਂ ਦੇ ਉੱਤੇ ਹੈ, ਜਿਹੜਾ ਸਰਬ ਵਿਆਪਕ ਹੈ, ਸਾਰਿਆਂ ਦੇ ਵਿੱਚ ਇੱਕੋ ਜਿਹਾ ਹੈ। ਤੇ ਉਸਨੂੰ ਮਿਲਣਾ ਹੈ, ਬਾਬਾ ਕਬੀਰ ਕਹਿਣ ਲੱਗੇ, ਬਸ ਆਪਣੇ ਆਪ ਨੂੰ ਵਿਚਾਰਨਾ ਸ਼ੁਰੂ ਕਰ ਦੇ, ਆਪਣੇ ਆਪ ਨੂੰ ਆਪਣੇ ਤੋਂ ਵਧੀਆ ਬਣਾਉਣਾ ਸ਼ੁਰੂ ਕਰ ਦੇ। ਯਾਦ ਰੱਖ, ਗੁਰਦੇਵ ਕਹਿੰਦੇ ਨੇ ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਣੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਜਦੋਂ ਮੈਂ ਆਪਣੇ ਆਪੇ ਦੀ ਖੋਜ ਕਰਨੀ ਸ਼ੁਰੂ ਕੀਤੀ, ਆਪਣੇ ਜੀਵਨ ਦੀ ਪੜਚੋਲ ਕਰਨੀ ਸ਼ੁਰੂ ਕੀਤੀ, ਹਰ ਰੋਜ਼ ਮੈਂ ਆਪਣੇ ਆਪ ਤੋਂ ਵਧੀਆ ਬਣਨ ਦਾ ਯਤਨ ਕੀਤਾ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਤਾ ਚੱਲ ਗਿਆ ਉਹ ਜਿਹੜਾ ਆਨੰਦ ਦਾ ਦਾਤਾ ਹੈ ਇੱਥੇ ਬੈਠਾ ਹੋਇਆ ਹੈ, ਉਹ ਆਨੰਦ ਦਾ ਸੋਮਾ ਮੇਰੇ ਆਪਣੇ ਅੰਦਰ ਹੀ ਸੀ। ਉਹ ਪਰਮਾਤਮਾ ਜਿਸ ਦੇ ਸੰਬੰਧ ਵਿੱਚ ਆਖਿਆ ਗਿਆ ਕਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਜਿਸ ਦੇ ਨਾਮ ਨੂੰ ਆਖਿਆ ਗਿਆ ਕਿ ਉਹ ਨੌ ਬਾਣੀ ਅੰਦਰ ਬੜੀ ਵਾਰੀ ਸ਼ਬਦ ਆਇਆ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਕਿ ਪਰਮਾਤਮਾ ਦਾ ਨਾਮ ਮਨ ਨੂੰ ਨੌ ਖਜ਼ਾਨੇ ਆ। ਕਿਉਂਕਿ ਹਿੰਦੂ ਸਮਾਜ ਦੇ ਅੰਦਰ ਉਹਨਾਂ ਨੇ ਨੌ ਖਜ਼ਾਨੇ ਜਿਹੜੇ ਨੇ ਵੱਖੋ ਵੱਖਰੇ ਮੰਨੇ ਹੋਏ ਸਨ, ਔਰ ਉਹਨਾਂ ਨੌ ਖਜ਼ਾਨਿਆਂ ਦੀ ਪ੍ਰਾਪਤੀ ਵਾਸਤੇ ਵੱਖੋ ਵੱਖਰੀ ਉਹਨਾਂ ਦੀ ਸਾਧਨਾ ਸੀ, ਵੱਖੋ ਵੱਖਰੇ ਉਹਨਾਂ ਨੇ ਢੰਗ ਤਰੀਕੇ ਜਿਹੜੇ ਨੇ ਉਹ ਅਪਣਾਏ ਹੋਏ ਸਨ। ਸਤਿਗੁਰਾਂ ਨੇ ਕਹਿ ਦਿੱਤਾ ਉਹ ਨੌ ਖਜ਼ਾਨਿਆਂ ਦਾ ਸੋਮਾ ਤੇਰੇ ਆਪਣੇ ਅੰਦਰ ਹੀ ਹੈ। ਉਸ ਆਪਣੇ ਆਪ ਨਾਲ ਭਾਈ ਨੰਦ ਲਾਲ ਜੀ ਨੇ ਵਿਆਖਿਆ, ਕਹਿਣ ਲੱਗੇ ਜਿਸ ਦਿਨ ਤੂੰ ਆਪਣੇ ਆਪ ਦਾ ਵਾਕਫ ਹੋ ਜਾਏਗਾ ਤੂੰ ਰੱਬ ਵੱਲੋਂ ਨਾ ਵਾਕਫ ਨਹੀਂ ਰਹਿ ਸਕੇਗਾ। ਜੇ ਰੱਬ ਦਾ ਵਾਕਫ ਹੋਣਾ ਤੇ ਆਪਣੇ ਆਪ ਦਾ ਵਾਕਫ ਹੋ। ਜਿਸ ਦਿਨ ਆਪਣੇ ਆਪ ਦਾ ਵਾਕਫ ਹੋ ਗਿਆ, ਜਿਹੜਾ ਮਨੁੱਖ ਆਪਣੇ ਆਪ ਤੋਂ ਜਾਣੂ ਹੋ ਜਾਏ, ਆਪਣਾ ਵਾਕਫ ਹੋ ਜਾਏ, ਉਹ ਕਦੇ ਵੀ ਪਰਮਾਤਮਾ ਵੱਲੋਂ ਨਾ ਵਾਕਫ ਨਹੀਂ ਰਹੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਤਾ ਚੱਲ ਜਾਏਗਾ ਕਿ ਉਹ ਪਰਮਾਤਮਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੇ ਵਿੱਚ ਸਾਰੇ ਖਜ਼ਾਨੇ ਨੇ, ਉਹ ਆਨੰਦ ਦਾ ਸੋਮਾ ਮੇਰੇ ਆਪਣੇ ਅੰਦਰ ਹੈ। ਮੈਂ ਉਹਦੇ ਗੁਣਾਂ ਦੇ ਨਾਲ ਸਾਂਝ ਬਣਾਉਣੀ ਹੈ, ਮੇਰਾ ਆਪਣਾ ਸਾਰੇ ਦਾ ਸਾਰਾ ਜੀਵਨ ਜਿਹੜਾ ਆਨੰਦ ਭਰਪੂਰ ਹੋ ਜਾਏਗਾ। ਨਹੀਂ ਆਨੰਦ ਭਰਪੂਰ ਹੋ ਰਿਹਾ, ਇਸ ਵਾਸਤੇ ਮੈਂ ਦਸਵਾਂ ਦੁਆਰਾ ਨਹੀਂ ਖੋਲਦਾ ਪਿਆ। ਨੌ ਕਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੈ ਦਸਵੇਂ ਤੱਤ ਸਮਾਈ। ਅਸੀਂ ਜੀਵ ਇਸਤਰੀਆਂ ਭੁੱਲ ਗਈਆਂ ਕਾਹਦੇ ਵਿੱਚ, ਕਹਿਣ ਲੱਗੇ ਨੌ ਘਰ ਦੇਖ ਜੋ ਕਾਮਣ ਭੁੱਲੀ, ਬਸ ਇਹਨਾਂ ਨੌ ਦਰਵਾਜ਼ਿਆਂ ਦੇ ਵਿੱਚ ਉਲਝ ਕੇ ਰਹਿ ਗਏ। ਇਹ ਨੌ ਦਰਵਾਜ਼ੇ ਜਿਨ੍ਹਾਂ ਦੇ ਨਾਲ ਸਾਡਾ ਸੰਸਾਰ ਦੇ ਨਾਲ ਸੰਬੰਧ ਜੁੜਦਾ ਸੀ, ਕਹਿਣ ਲੱਗੇ ਸੰਸਾਰ ਦੀ ਦੌੜ ਭੱਜ ਦੇ ਵਿੱਚ ਹੀ ਅਸੀਂ ਮਸਤ ਹੋ ਕੇ ਰਹਿ ਗਏ। ਇਹਦੇ ਵਿੱਚੋਂ ਹੀ ਆਨੰਦ ਲੱਭਦੇ ਰਹੇ, ਇਹਦੇ ਵਿੱਚੋਂ ਹੀ ਖੁਸ਼ੀ ਖੇੜਾ ਪ੍ਰਸੰਨਤਾ ਲੱਭਦੇ ਰਹੇ। ਪਰ ਕਹਿਤ ਕਬੀਰ ਨਵੇਂ ਘਰ ਮੂਸੇ, ਜਦੋਂ ਮੈਂ ਇਹ ਨੌ ਘਰ ਜਿਹੜੇ ਨੇ ਠੱਗ ਲੈ ਤੋਂ ਪਾਵੇ, ਜਦੋਂ ਮੈਂ ਆਪਣੇ ਵੱਸ ਵਿੱਚ ਕਰ ਲਏ, ਜਦੋਂ ਇਹਨਾਂ ਦੇ ਉੱਤੇ ਮੇਰੀ ਸੁਰਤ ਨੇ ਕੰਟਰੋਲ ਕਰ ਲਿਆ, ਮੇਰੀ ਸੁਰਤ ਨੇ ਇਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ, ਕਹਿਣ ਲੱਗੇ ਮੈਨੂੰ ਤੱਤ ਦੀ ਪ੍ਰਾਪਤੀ ਹੋ ਗਈ, ਮੈਨੂੰ ਅਸਲੀਅਤ ਦੀ ਪ੍ਰਾਪਤੀ ਹੋ ਗਈ। ਕਦੇ ਸ਼ਲੋਕ 12 ਤੇ ਵਧੀਕ ਪੜੋ, ਉਹਦੇ ਵਿੱਚ ਕਿੰਨੇ ਪਿਆਰੇ ਬੋਲ ਆਉਂਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਾਣੂ ਕੱਲੈ ਉੱਠੀ ਚੱਲੈ, ਸਾਧ ਨਾਹੀਂ ਅਵੇਹੀ ਗੱਲ। ਮਾਣੂ ਮਨੁੱਖ, ਕਹਿਣ ਲੱਗੇ ਮਨੁੱਖ ਕੱਲਿਆ ਜਗਤ ਦੇ ਅੰਦਰ, ਮਾਣੂ ਕੱਲੈ ਪਰ ਕਹਿਣ ਲੱਗੇ ਉੱਠੀ ਚੱਲੈ, ਜਿੱਦਾਂ ਦਾ ਕੱਲਿਆ ਸੀ ਉਦਾਂ ਦਾ ਵਾਪਸ ਚਲਿਆ ਗਿਆ। ਆਪਣੇ ਆਪ ਦੀ ਪਰਖੀ ਨਾ ਕੀਤੀ ਤੇਰੇ ਅੰਦਰ ਕਿਹੜੀਆਂ ਸੰਭਾਵਨਾਵਾਂ ਦੇ ਕੇ ਉਹਨੇ ਭੇਜਿਆ ਸੀ ਤੈਨੂੰ ਸੰਸਾਰ ਦੇ ਅੰਦਰ, ਕਿੰਨਾ ਕੁਝ ਤੂੰ ਜਗਤ ਦੇ ਅੰਦਰ ਪ੍ਰਾਪਤ ਕਰ ਸਕਦਾ ਸੀ। ਇਸ ਦਸਵੇਂ ਦੁਆਰ ਨੂੰ ਮਨੁੱਖ ਨੇ ਕਦੇ ਖੋਲਿਆ ਹੀ ਨਾ, ਇਸ ਦਸਵੇਂ ਦੁਆਰ ਨੂੰ ਮਨੁੱਖ ਨੇ ਕਦੇ ਵਰਤਿਆ ਹੀ ਨਾ, ਯਤਨ ਹੀ ਨਾ ਕੀਤਾ ਇਹਦੇ ਉੱਤੇ ਜ਼ੋਰ ਪਾਉਣ ਦਾ, ਇਹਨੂੰ ਗਿਆਨ ਦੀ ਕੁੰਜੀ ਕਦੇ ਲਗਾਉਣ ਦੀ ਲੋੜ ਹੀ ਮਹਿਸੂਸ ਨਾ ਕੀਤੀ। ਗੁਰੂ ਦੀ ਸਿੱਖਿਆ ਦੀ ਕੁੰਜੀ, ਗੁਰਬਾਣੀ ਦੀ ਕੁੰਜੀ ਇਸ ਦਿਮਾਗ ਨੂੰ ਖੋਲਣ ਵਾਸਤੇ ਕਦੇ ਵਰਤੀ ਨਾ। ਸਾਡੇ ਵਿੱਚ ਤੇ ਸੰਪਰਦਾਵਾਂ ਹੀ ਇਹੋ ਜਿਹੀਆਂ ਚੱਲ ਪਈਆਂ ਜਿਨ੍ਹਾਂ ਨੇ ਪ੍ਰਚਾਰ ਹੀ ਕਰਨਾ ਸ਼ੁਰੂ ਕਰ ਦਿੱਤਾ ਜੀ ਗੁਰਬਾਣੀ ਦੇ ਅਰਥ ਕਰਨੇ ਹੀ ਨਹੀਂ ਚਾਹੀਦੇ, ਕੇਵਲ ਗੁਰਬਾਣੀ ਗਾਉਣੀ ਚਾਹੀਦੀ ਆ। ਉਹ ਸਾਰੀ ਸਾਰੀ ਰਾਤ ਗੁਰਬਾਣੀ ਗਾਉਂਦੇ ਰਹੇ, ਰਹਿਣ ਸਵਾਈਆਂ ਕਰਦੇ ਰਹੇ, ਪਰ ਪਾਬੰਦੀ ਲਾ ਕੇ ਰੱਖੀ ਕਿ ਗੁਰਬਾਣੀ ਨੂੰ ਵਿਚਾਰਨਾ ਨਹੀਂ, ਗੁਰਬਾਣੀ ਦੇ ਅਰਥ ਨਹੀਂ ਕਰਨੇ। ਬਹਾਨਾ ਇਹ ਬਣਾ ਦਿੱਤਾ ਵੀ ਇਹਦੇ ਅਰਥ ਤੇ ਹੋ ਹੀ ਨਹੀਂ ਸਕਦੇ। ਜਿਹਨੂੰ ਬਾਣੀ ਨੇ ਦਸਵਾਂ ਦੁਆਰ ਆਖਿਆ ਸੀ, ਜਿਹਨੂੰ ਬਾਣੀ ਨੇ ਆਖਿਆ ਸੀ ਬਿਵੇਕੀ ਹੋਣਾ, ਗਿਆਨਵਾਨ ਹੋਣਾ, ਉਹ ਬਿਵੇਕੀ ਹੋਣਾ ਕੇਵਲ ਇੱਥੋਂ ਤੱਕ ਸਮਝ ਲਿਆ ਵੀ ਰੇਤ ਦੇ ਨਾਲ ਲੋਹੇ ਦੇ ਭਾਂਡੇ ਮਾਂਜੀ ਜਾਓ, ਜਿਹੜਾ ਜਿਤਨੇ ਜ਼ਿਆਦਾ ਲੋਹੇ ਦੇ ਭਾਂਡੇ ਰੇਤ ਦੇ ਨਾਲ ਮਾਂਜਦਾ ਓਡਾ ਹੀ ਵੱਡਾ ਬਿਵੇਕੀ ਹੋ ਜਾਂਦਾ ਹੈ। ਅਸੀਂ ਕੇਵਲ ਉਸ ਬਿਵੇਕ ਨੂੰ ਲੋਹੇ ਦੇ ਭਾਂਡਿਆਂ ਨੂੰ ਰੇਤ ਦੇ ਨਾਲ ਮਾਂਜਣ ਤੱਕ ਸੀਮਿਤ ਕਰਕੇ ਰੱਖ ਦਿੱਤਾ। ਜਦਕਿ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਸੀ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ, ਕੀ ਇਹ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੈ ਦੁਆਰ ਹੈ, ਦੀਜੈ ਬੁੱਧ ਬਿਵੇਕਾ। ਇਸ ਬੁੱਧੀ ਦਾ ਵਿਕਾਸ ਕਰਨਾ ਸੀ। ਆਪਾਂ ਪਿਛਲੇ ਦਿਨੀ ਸੰਖੇਪ ਦੇ ਵਿੱਚ ਵਿਚਾਰ ਕੀਤੀ ਸੀ ਪੰਜ ਖੰਡਾਂ ਦੀ, ਧਰਮ ਖੰਡ ਦੀ, फिर ज्ञान खंड दी, फिर श्रम खंड, वह मेहनत का खंड थी जिथे गुरुदेव ने आख्या तिथे घड़ी है सुरत मत मन बुद्ध, तिथे घड़ी है सुरां सिद्धां की सोधा। उथे वह मेहनत करनी सी कादी, अपने आप नूं घड़न दी, अपने आप नूं सोहना बनाउण दी। उन्हों आख्या सी भी तां कि रूप ना कथने, वो इन्नी सुंदरता इन्ना खूबसूरत जीवन बनता कि उन्हों बयान नहीं कोई कर सकता। वो अपने आप नूं घड़न दी, अपने जीवन नूं सवारन दी जिहड़ी श्रम करनी सी, जिहड़ी मेहनत करनी सी, वो नहीं कीती। सीधा ही असं कह दिता जी जो कृपा होगी उदो सारा कुछ प्राप्त होगा। कर्म खंड से बख्शिश का खंड से बाद दे विच खुलदा है, पहले श्रम खंड है, मेहनत का खंड है। तू अपनी जिम्मेवारी निभा। परमात्मा का सुभा ते ऐसे बाणी कहती है कि पतत पावन हर बिरद सदाए, एक तिल नहीं भन्ना कंड। वो तो तिल जितनी मेहनत भी है जाई नहीं जान दिंदा, ते तू तिल जितनी मेहनत भी नहीं करनी चाहता, तू कहना मैनू सारा कुछ मिल जाए। वो तेरे वास्ते रब अपना निजमी तोड़ दे, अपना सारा सिस्टम हिला के रख दे। क्यों? बिना मेहनत करन तो फिर परमात्मा निर्वैर ते ना होया, फिर परमात्मा वितकरिया तो रहत ते ना होया। जे तेरे इकले वास्ते अपना सारा कुछ बदल के बैठ जाए तो गुरदेव जदों कहिंदे ने विवेक बुद्ध दे, मैनू चंगी मत दे, मैनू चंगी अकल दे। गुरु अमरदास पातशाह महाराज कहिंदे ने गुरुद्वारे लाए पावनी, तू गुरु दे उपदेश दे नाल अपनी पावनी, अपनी श्रद्धा, अपना प्यार बना। गुरु दे उपदेश दे नाल प्यार बनाएगा, गुरु की सिक्ख्या दे नाल अपना प्यार बनाएगा, तेरा दसवां द्वार खुलेगा, तेरी सुरत का विकास होएगा, तेरी समझ जिहड़ी है वह उची उठेगी। तेनू पता चल जाएगा कि आनंद का सोमा वह मालिक परमात्मा जिहड़ा है मेरे अपने घर के अंदर बैठा है। बाबा कबीर कहिंदे ने नौ घर देख जो कामन भोली, वस्त अनूप न पाई, कहत कबीर नवें घर मूसे दसवें तत् सुवाई। गुरु नानक पिता कहिंदे ने बंदे नूं कल्लिया ते इस वास्ते सी, पर उठ ही चलै उदे उठ के तुर गया, जिदा का दिमाग बंद सी उदा का लैके संसार तो चलिया गया। ये ते जोर ही कदे ना पाया, कदे गुरु की सिक्ख्या की कुंजी ने वर्ती ना, कह लगे साध ना ही अवे ही गले, कहना पाएगा जिंदगी जीवन का स्वाद नहीं आया, जिंदगी जीवन का कोई रस नहीं आया। हुण सारा भोजन मनुख तैयार करदा, खीरली जिहड़ी कसवटी हुंदी है भोजन वधिया बनिया कि नहीं, भोजन तैयार करन वास्ते दो घंटे चार घंटे मेहनत करनी पैंदी है। जे सारा कुछ करन करा तो बाद अखीर ते बंदा कह दे स्वाद नहीं आया, सारी मेहनत अजाई चली गई, फिर वह ते घंटे दो घंटे चार घंटे की मेहनत होएगी। गुरु नानक पातशाह महाराज कहिंदे ने जीवन का स्वाद ही नहीं आया, 50 साल 100 साल जी के संसार तो गया पर स्वाद वाला काम कोई भी ना किया। गुरमुख अंतर सहज है, मन चढ़िया दसवें आकाश, तिथे ऊंग न भुख है और अमृत नाम सुखवास, नानक दुख सुख व्यापत नहीं जिथे आत्म राम प्रगास। किन्ने कीमती बोलने, जेडे गुरु दे सन्मुख होए, जिन्होंने गुरुद्वारे लाए पावनी, जिन्होंने गुरु दे उपदेश दे नाल भावना बनाई। गुरु अमरदास पातशाह कहिंदे ने उन्हां दे जीवन दे अंदर सहज आ गया, मन चढ़िया दसवें आकाश, उन्हां दी सुरत उची उठी, वह टिक गए, कहन लगे उथे टिक गए, तिथे ऊंग ना भुख है हर अमृत नाम सुखवास। ऊंग ऊंग दा अर्थ हुंदा नींद आउणी, कहन लगे ना ते उन्हां नूं मोह दी नींद व्यापदी है, ना उन्हां नूं विकारां दी भुख सताउंदी है। नानक दुख सुख व्यापत नहीं, संसार दे दुख ते सुख भी उन्हां नूं डला नहीं पाउंदे, संसार दे दुख ते सुख भी गुरदेव कहिंदे ने उन्हां नूं व्यापदे नहीं। गुरु अमरदास पातशाह महाराज समझाउंदे ने कहे नानक हर प्यारै जियो गुफा अंदर रख कै वाजा पमण बचाया। इहदे विश्राम थोड़े ध्यान दे नाल देख लैणे, कहे नानक हर प्यारै, क्योंकि फोन दे विच जिहड़े दित्ते होए ने उन्होंने जियो ते जाके विश्राम दिता है, पर जदों इहदे अर्थ विचारदे आ उदों पता चलदा है इहदा सही विश्राम बणदा है। कहे नानक हर प्यारै जियो गुफा अंदर रख के, ਜਿੰਦ ਨੂੰ ਉਸ ਪਿਆਰੇ ਨੇ ਇਸ ਸਰੀਰ ਰੂਪੀ ਗੁਫਾ ਦੇ ਵਿੱਚ ਰੱਖਿਆ ਤੇ ਰੱਖ ਕੇ ਵਾਜਾ ਪਵਣ ਵਜਾਇਆ, ਉਹਨੇ ਸਵਾਸਾਂ ਦਾ ਵਾਜਾ ਵਜਾ ਦਿੱਤਾ ਹੈ, ਉਹਨੇ ਸਰੀਰ ਦੇ ਨੌ ਦੁਆਰੇ ਪ੍ਰਗਟ ਕਰਕੇ ਦਿਖਾ ਦਿੱਤੇ ਨੇ ਸੰਸਾਰ ਨੂੰ, ਦਿਸਦੇ ਨੇ, ਦਸਵਾਂ ਨਹੀਂ ਦਿਸਦਾ। ਗੁਰਦੇਵ ਕਹਿੰਦੇ ਨੇ ਜੀਵਨ ਦੀ ਸਫਲਤਾ, ਜੀਵਨ ਦਾ ਆਨੰਦ ਆ ਜੇ ਤੂੰ ਆਪਣਾ ਦਸਵਾਂ ਦੁਆਰ ਖੋਲ੍ਹ ਲੈ, ਪਤਾ ਚੱਲੇਗਾ ਸਾਰਾ ਕੁਝ ਇੱਥੇ ਭਰਿਆ ਪਿਆ ਹੈ। ਜਿੰਨਾ ਇਹਨੂੰ ਵਰਤੇਗਾ ਉਹਨੇ ਇਹਦੇ ਵਿੱਚ ਹੋਰ ਹੀਰੇ ਜਵਾਹਰਾਤ ਨਿਕਲਣਗੇ, ਇਹਨੂੰ ਵਰਤਿਆ ਹੋਏਗਾ ਨਾ। ਅੱਜ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦਾ ਜਨਮ ਦਿਨ ਵੀ ਹੈ, ਇਹਨੂੰ ਵਰਤਿਆ ਹੋਏਗਾ ਨਾ ਉਹਨਾਂ ਨੇ, ਨਹੀਂ ਤੇ ਕੌਣ ਅੰਦਾਜ਼ਾ ਲਗਾ ਸਕਦਾ ਕਿ ਇੱਕ ਨੱਥੂ ਰਾਮ ਜਿਹੜਾ ਹੈ ਉਹ ਪ੍ਰਿੰਸੀਪਲ ਸਾਹਿਬ ਸਿੰਘ ਬਣ ਜਾਏ। ਬਚਪਨ ਦਾ ਨਾਮ ਨੱਥੂ ਰਾਮ, ਕਿਉਂ? ਪਿਤਾ ਦੀ ਉਮਰ ਉਸ ਵੇਲੇ ਤਕਰੀਬਨ 45-46 ਸਾਲ ਦੀ ਸੀ, ਪਿਛਲੀ ਉਮਰੇ ਜਾ ਕੇ ਉਹਨਾਂ ਦੇ ਘਰ ਇਸ ਬਾਲਕ ਦਾ ਜਨਮ ਹੋਇਆ ਸੀ। ਪਹਿਲਾਂ ਬੱਚੇ ਜਨਮਦੇ ਸਨ ਪਰ ਬੱਚੇ ਜਨਮ ਤੋਂ ਬਾਅਦ ਥੋੜੇ ਚਿਰ ਬਾਅਦ ਮਰ ਜਾਂਦੇ ਸਨ, ਤੇ ਹਿੰਦੂ ਸਮਾਜ ਦੇ ਅੰਦਰ ਫਿਰ ਇਹੋ ਜਿਹੀਆਂ ਰਵਾਇਤਾਂ ਚੱਲਦੀਆਂ ਨੇ। ਜਿਸ ਵੇਲੇ ਸਾਹਿਬ ਸਿੰਘ ਦਾ ਜਨਮ ਹੋਇਆ ਇਹਦੇ ਨੱਕ ਦੇ ਵਿੱਚ ਨੱਥ ਪਾ ਦਿੱਤੀ ਗਈ ਤੇ ਨਾਂ ਰੱਖ ਦਿੱਤਾ ਗਿਆ ਨੱਥੂ ਰਾਮ। ਇਸੇ ਤਰੀਕੇ ਦੇ ਨਾਲ ਨਾਮ ਪੇਂਡੂ ਸਮਾਜ ਦੇ ਅੰਦਰ ਰੱਖੇ ਜਾਂਦੇ ਨੇ, ਕਿਸੇ ਦੇ ਘਰ ਦੇ ਵਿੱਚ ਚਿਰਾਂ ਬਾਅਦ ਪੁੱਤਰ ਪੈਦਾ ਹੋਏ ਨਾਂ ਰੱਖ ਦਿੰਦੇ ਨੇ ਬੂਟਾ ਸਿੰਘ, ਵੀ ਘਰ ਦੇ ਵਿੱਚ ਬੂਟਾ ਲੱਗ ਗਿਆ। ਮਹਾਤਮਾ ਬੁੱਧ ਦਾ ਨਾਮ ਸਿਧਾਰਥ ਵੀ ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਰੱਖਿਆ ਗਿਆ ਸੀ, ਵੀ ਬੜੇ ਚਿਰ ਬਾਅਦ ਪੈਦਾ ਹੋਇਆ ਸੀ, ਆਖਿਆ ਸੀ ਸਾਡੀ ਚਿਰਾਂ ਦੀ ਸਧਰ ਜਿਹੜੀ ਆ ਉਹ ਪੂਰੀ ਹੋ ਗਈ। ਬਾਬਾ ਅਜੀਤ ਸਿੰਘ ਦੇ ਸੰਬੰਧ ਵਿੱਚ ਵੀ ਆਖਦੇ ਨੇ ਵੀ ਭੰਗਾਣੀ ਦਾ ਜੰਗ ਜਿੱਤ ਕੇ ਆਏ ਸਨ ਸਤਿਗੁਰੂ, ਤੇ ਇਸ ਵਾਸਤੇ ਜਿੱਤ ਦੀ ਖੁਸ਼ੀ ਵਿੱਚ ਨਾਮ ਅਜੀਤ ਸਿੰਘ ਰੱਖਿਆ। ਬਚਪਨ ਦਾ ਨਾਮ ਨੱਥੂ ਰਾਮ ਰੱਖਿਆ ਹੋਇਆ, ਕਿਉਂ? ਨੱਕ ਦੇ ਵਿੱਚ ਨੱਥ ਪਾਈ ਤੇ 8ਵੀਂ ਜਮਾਤ ਦੇ ਵਿੱਚ ਜਾ ਕੇ ਵਿਆਹ ਦੇ ਵੇਲੇ ਜਾ ਕੇ ਕਿਧਰੇ ਉਹ ਨੱਥ ਜਿਹੜੀ ਸੀ ਉਤਾਰੀ ਜਾਂਦੀ ਸੀ। ਦੇਖੋ ਮੈਂ ਅੱਗੇ ਵੀ ਸ਼ਾਇਦ ਬੇਨਤੀ ਕਰਕੇ ਗਿਆ, ਵਿਦਵਤਾ ਇੱਕ ਤੇ ਹੁੰਦੀ ਹੈ ਕਿਸੇ ਨੂੰ ਵਿਰਸੇ ਦੇ ਵਿੱਚ ਮਿਲਣੀ। ਭਾਈ ਕਾਹਨ ਸਿੰਘ ਨਾਭਾ ਬੜੇ ਵਿਦਵਾਨ ਨੇ ਪਰ ਉਹਨਾਂ ਦੇ ਕੋਲ ਜਿਹੜੀ ਵਿਦਵਤਾ ਹੈ ਉਹਨਾਂ ਨੂੰ ਵਿਰਸੇ ਦੇ ਵਿੱਚ ਮਿਲੀ ਹੋਈ ਹੈ, ਉਹਦੇ ਆਲੇ ਦੁਆਲੇ ਮਾਹੌਲ ਸਾਰਾ ਇਹੋ ਜਿਹਾ ਹੈ, ਵਾਤਾਵਰਨ ਸਾਰਾ ਉਹਨਾਂ ਦਾ ਇਹੋ ਜਿਹਾ ਹੈ। ਪਰ ਪ੍ਰੋਫੈਸਰ ਸਾਹਿਬ ਸਿੰਘ ਵਿਰਸੇ ਦੇ ਵਿੱਚ ਇਹੋ ਜਿਹੀ ਕੋਈ ਵਿਦਵਤਾ ਨਹੀਂ ਉਹਨਾਂ ਨੂੰ ਮਿਲੀ। ਹਿੰਦੂ ਘਰਾਣੇ ਦੇ ਅੰਦਰ ਜੰਮੇ ਪਲੇ ਨੇ, ਅੱਤ ਦਰਜੇ ਦੀ ਗਰੀਬੀ ਦੇ ਅੰਦਰ ਜੰਮੇ ਪਲੇ ਨੇ, ਪਰ ਜਿਵੇਂ ਜਿਵੇਂ ਗੁਰਬਾਣੀ ਦੀ ਕੁੰਜੀ ਉਹਨਾਂ ਨੇ ਵਰਤੀ ਆਪਣੇ ਇਸ ਦਿਮਾਗ ਨੂੰ ਖੋਲ੍ਹਣਾ ਸ਼ੁਰੂ ਕੀਤਾ। ਪੰਕਤੀ ਇਹੋ ਹੀ ਪੜੀ ਸੀ ਜੋ ਆਮ ਕਰਕੇ ਆਖਦੇ ਨੇ ਵੀ ਆਹ ਹਰ ਸਭ ਕਰਦਾ ਫਿਰੇ, ਆਹ ਹਰ ਇੱਕ ਨਾ ਹੋਏ, ਨਾਨਕ ਜਿੱਤ ਆਹ ਹਰ ਜਗ ਉਧਰੈ ਵਿਰਲਾ ਬੂਝੈ ਕੋਏ। ਇਹ ਕੋਈ ਸ਼ਲੋਕ ਆ, ਆਹਰ ਸ਼ਬਦ ਤਿੰਨ ਵਾਰੀ ਆਇਆ, ਤਿੰਨੋਂ ਵਾਰੀ ਉਹਦੀ ਬਣਤਰ ਜਿਹੜੀ ਹੈ ਵੱਖਰੀ ਹੈ। ਇੱਕ ਵਾਰੀ ਆਹਰ ਦੇ ਰਾਰੇ ਨੂੰ ਔਂਕੜ ਆ ਗਿਆ, ਇੱਕ ਵਾਰੀ ਮੁਕਤਾ ਆ ਗਿਆ, ਇੱਕ ਵਾਰੀ ਸਿਹਾਰੀ ਆ ਗਈ, ਬਸ ਆਹ ਕੁੰਡੀ ਦਿਮਾਗ ਦੇ ਵਿੱਚ ਅੜ ਗਈ ਵੀ ਇਹਦਾ ਕਾਰਨ ਕੀ ਹੋਏਗਾ। ਸ਼ਬਦ ਤੇ ਇੱਕੋ ਹੀ ਆ ਪਰ ਇਸ ਦੇ ਸਰੂਪ ਤਿੰਨ ਕਿਉਂ ਨੇ, ਵੱਖੋ ਵੱਖਰੇ ਤਰੀਕੇ ਦੇ ਨਾਲ ਇੱਕੋ ਹੀ ਸ਼ਬਦ ਆਹਰ ਨੂੰ ਕਿਉਂ ਲਿਖ ਦਿੱਤਾ ਗਿਆ। ਬਸ ਉਹ ਆਪਣੇ ਦਿਮਾਗ ਦੇ ਉੱਤੇ ਜ਼ੋਰ ਪਾਇਆ, ਆਪਣੀ ਸੁਰਤ ਦੇ ਉੱਤੇ ਜੁੜ ਪਾਇਆ, ਇਸੇ ਸੁਰਤ ਦੇ ਵਿੱਚੋਂ ਗੁਰਬਾਣੀ ਦਾ ਵਿਆਕਰਨ ਕੱਢ ਕੇ ਸਾਡੇ ਸਾਹਮਣੇ ਰੱਖ ਦਿੱਤਾ। ਇਹ ਹੈ ਅਸਲ ਦੇ ਵਿੱਚ ਕਰਾਮਾਤ, ਪਰਮਾਤਮਾ ਦੀ ਕਰਾਮਾਤ ਕੀ ਹੈ, ਹਰੇਕ ਸਰੀਰ ਦੇ ਅੰਦਰ ਵਰਤਦੀ ਪਈ ਹੈ, ਹਰੇਕ ਸਰੀਰ ਦੇ ਅੰਦਰ ਉਹ ਵਿਆਪਕ ਆ। ਹਾਂ ਕੋਈ ਹੁੰਦਾ ਜਿਹੜਾ ਗੁਰੂ ਦੀ ਸਿੱਖਿਆ ਲੈ ਕੇ, ਗਿਆਨ ਲੈ ਕੇ ਉਸ ਕਰਾਮਾਤ ਨੂੰ ਪ੍ਰਗਟ ਕਰ ਲੈਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਉਹ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਉਸ ਕਰਾਮਾਤ ਨੂੰ ਜ਼ਾਹਰ ਕਰ ਦਿੱਤਾ। ਇਤਨੇ ਬਚਨ ਪ੍ਰਵਾਨ ਕਰਨੇ ਹੋਈਆਂ ਬੇਅੰਤ ਪੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ। ਦੋ ਦੀਵਾਨ ਕੱਲ੍ਹ ਦਾ ਅਤੇ ਪਰਸੋਂ ਸ਼ਾਮ ਦਾ ਹੋ ਰਿਹਾ, ਪਿਆਰ ਸਤਿਕਾਰ ਸਹਿਤ ਸਾਰੇ ਜਾਣੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।